कोट कोट तैतीस आवे ता कांत न पावे पारे हृदय काम काम नी मांगे रिद मांगे हाथ पसारे ब्रह्मा विष्णु महादेव तै गुण रोगी विच ओमे कार कमाई जिनकी दिसे न चेते बपुड़े हर गुरमुख सोजी पाई वेद पढ़े पढ़ वर्मा हारे एक दिल ने कीमत पाई साधिक सिद्ध फिरे बिलाते तैवी मोहे पाई दस अवतार राजे होई वते मां दे अवदूता तिने बिवे अंत न पायो तेरा लाई थके विभूता सहज सुखानंद नाम रस हर संति मंगल गाया सफल दर्शन पेट्यो गुरु नानक ता मन तन हर हर त्याया एक काम आई जुगत व्याई तीन चेले परवान एक संसारी एक भंडारी एक लाए दीवान जीव तिस पावे ते चलावे जीव होवे फुरमान तो वेखे उन्ना नदर नावे बोताए विडान इस देही को सिमरे दे सो देही भज हर की से
महादेव त्रै गुण रोगी ताका अंत न पावे ब्रह्मा विष्णु और महेश इस जगत दे विच इना तिना दी लीला नू असी स्पष्ट रूप विच देखते हां और ए तीनों ही जो ने तिना गुणा दे जो स्वामी है वो है माया यानी के तीनों माया दे अधीन हैं रोगी हैं एका माई जुगत व्याई तीन चेले परवान एक संसारी एक पंडारी एक लाए दीवान जिव तिस पावे तिवे चलावे जिव होवे फुरमान ओ वेखे ओ ना नदर ना आवे बोताए विडान गुरु नानक साहब ने जपजी साहब दे विच जो सतवीं पौड़ी है इस दे विच इस भेद नूं प्रगट कीता है अवतार की है ओ ईश्वर ओ परमात्मा जो आवाज और जोत स्वरूप है इना अखा और कन्ना दे नाल यानी कि असी शरीर दे विच रह करके बाहरी अखा दे नाल उस नूं पाल नहीं सकते जान नहीं सकते यानी कि दृष्टि गोचर नहीं है गुप्त रूप दे विच है वो ताकत समर्था जो है हर कण दे विच हर जगह मौजूद है पर सानू महसूस नहीं होंदी पता नहीं चलता और जिस वक्त ये ताकत जो कि अदृश्य है किसी सीमा दे अंदर वैसे ता वो अनंत गुणा दा स्वामी असीमित है अलख अगम और अनामी या कि असी उन्हूं जान नहीं सकते किथे तक उहदी पहुंच है उत्थे तक असी पहुंच नहीं सकते पर अगर असी उसनूं जानना चाहते हाँ उन्हूं प्राप्त करना चाहते हाँ ते जरूरी गल है कि उसनूं इन सीमा दे अंदर आना पेगा किस सीमा दे अंदर जिहड़ी कि मन और बुद्धि दी सीमा है मन और बुद्धि एक सीमा तक ही सीमित है उस तो अगे ए जा नहीं सकदी और परमात्मा ता आनंद है ते फिर असी उन्हूं किस तरीके दे नाल मिल सकदे हां किस तरह उन्हूं प्राप्त कर सकदे हां उहदे लई जरूरी है कि उसनूं अपनी एक सीमा रख करके उहदे विच प्रगट होके आना पेगा यानी कि जो ईश्वरी ताकत जो अदृश्य रूप दे विच है जदों किसी चोले दे अंदर यानी किसी सीमा दे अंदर ਪ੍ਰਗਟ ਹੋ ਕਰਕੇ ਇਸ ਜਗਤ ਦੇ ਵਿੱਚ ਦ੍ਰਿਸ਼ਟੀਗੋਚਰ ਹੁੰਦੀ ਹੈ, ਉਸ ਨੂੰ ਅਸੀਂ ਅਵਤਾਰ ਕਹਿੰਦੇ ਹਾਂ। ਸੋ ਇਸ ਜਗਤ ਦੇ ਵਿੱਚ ਜੋ ਉਸਦੀ ਸਮਰੱਥਾ ਹੈ, ਜਿਸ ਹਿਸਾਬ ਦੇ ਨਾਲ ਇਸ ਜਗਤ ਵਿੱਚ ਮਾਤ ਲੋਕ ਦੇ ਵਿੱਚ ਉਹ ਕੰਮ ਕਰ ਰਹੀ ਹੈ, ਉਹ ਕਾਲ ਪੁਰਸ਼ ਦੇ ਅਧੀਨ ਹੈ। ਬਹੁਤ ਸਾਰੀ ਸ੍ਰਿਸ਼ਟੀ ਤਾਂ ਇਸ ਮਜ਼ਮੂਨ ਨੂੰ ਜਾਣ ਹੀ ਨਹੀਂ ਸਕੀ ਕਿ ਸ੍ਰਿਸ਼ਟੀ ਦੇ ਵਿੱਚ ਈਸ਼ਵਰ ਕੌਣ ਹੈ। ਉਹਦੀ ਵਜ੍ਹਾ ਕੀ ਹੈ ਕਿ ਇਨ ਅੱਖਾਂ ਦੇ ਨਾਲ ਅਸੀਂ ਉਸ ਨੂੰ ਦੇਖ ਨਹੀਂ ਸਕਦੇ, ਯਾਨੀ ਕਿ ਜੋ ਚੀਜ਼ ਇਤਨੀ ਸੂਖਸ਼ਮ ਹੈ ਇਸ ਦੇ ਅਧੀਨ ਨਹੀਂ, ਅੱਖਾਂ ਦੇ ਸਾਨੂੰ ਨਜ਼ਰ ਨਹੀਂ ਆਉਂਦੀ। ਪਰ ਜਦੋਂ ਵੀ ਕੋਈ ਉਹਦੀ ਸਮਰੱਥਾ ਜਾਂ ਤਾਕਤ ਜਾਂ ਕੋਈ ਐਸਾ ਉਪਰਾਲਾ ਸਾਨੂੰ ਇਨ੍ਹਾਂ ਅੱਖਾਂ ਦੇ ਰਾਹੀਂ ਨਜ਼ਰ ਆ ਜਾਂਦਾ ਹੈ ਜਾਂ ਮਹਿਸੂਸ ਹੋ ਜਾਂਦੀ ਹੈ, ਤੇ ਅਸੀਂ ਮੱਥੇ ਟੇਕਣੇ ਸ਼ੁਰੂ ਕਰ ਦਿੰਦੇ ਹਾਂ, ਅਸੀਂ ਉਸ ਨੂੰ ਈਸ਼ਵਰ ਦੀ ਸੰਗਿਆ ਦੇ ਦਿੰਦੇ ਹਾਂ। ਤੋ ਇਸ ਦਾ ਇਹ ਭਾਵ ਨਹੀਂ ਹੈ ਕਿ ਸੱਚਮੁੱਚ ਦਾ ਈਸ਼ਵਰ ਉਹੀ ਹੈ ਜੋ ਇਸ ਜਗਤ ਦੇ ਵਿੱਚ ਕੋਈ ਕਰਾਮਾਤ ਜਾਂ ਕੋਈ ਅਵਤਾਰ ਲੈ ਕਰਕੇ ਪ੍ਰਗਟ ਹੁੰਦਾ ਹੈ। ਇਹ ਮਜ਼ਮੂਨ ਜਿਹੜਾ ਹੈ ਬੜਾ ਗਹਿਨ ਔਰ ਬਹੁਤ ਹੀ ਅੰਦਰ ਤੱਕ ਮਾਰ ਰੱਖਦਾ ਹੈ। ਕਿਉਂ? ਕਿਉਂਕਿ ਜੀਵਾਤਮਾ ਜੋ ਹੈ ਮਨ ਦੇ ਰਾਹੀਂ ਇਸ ਭਰਮ ਦੇ ਵਿੱਚ ਆ ਜਾਂਦੀ ਹੈ, ਔਰ ਜਿਸਲੇ ਭਰਮ ਵਿੱਚ ਆ ਜਾਂਦੀ ਹੈ ਤੇ ਇਸ ਦਾ ਭੁਗਤਾਨ ਉਸਨੂੰ ਅਨੰਤ ਕਾਲ ਤੱਕ ਬਾਰ ਬਾਰ ਜੰਮ ਕੇ ਔਰ ਮਰ ਕੇ ਦੇਣਾ ਪੈਂਦਾ ਹੈ। ਸੋ ਕਾਲ ਨੇ ਜਿੱਥੇ ਇਸ ਖੇਡ ਨੂੰ ਬੜੀ ਚਤੁਰਾਈ ਔਰ ਬੜੀ ਸਿਆਣਪ ਦੇ ਨਾਲ ਚਲਾ ਰੱਖਿਆ ਹੈ, ਉੱਥੇ ਦੂਸਰੇ ਪਾਸੇ ਦਿਆਲ ਦੇ ਵੀ ਅਵਤਾਰ ਇਸ ਲੋਕ ਦੇ ਵਿੱਚ ਆਉਂਦੇ ਹਨ ਔਰ ਉਹ ਉਹਨਾਂ ਨੂੰ ਅਸੀਂ ਸੰਤ ਜਾਂ ਸਤਿਗੁਰੂ ਕਹਿੰਦੇ ਹਾਂ। ਹੁਣ ਦੋਨੋਂ ਅਵਤਾਰਾਂ ਦੇ ਵਿੱਚ ਗੁਰੂ ਸਾਹਿਬਾਂ ਨੇ ਉਪਦੇਸ਼ ਕਰਨਾ ਹੈ ਕਿ ਦੋਨਾਂ ਦਾ ਭੇਦ ਕੀ ਹੈ। ਉਸ ਤੋਂ ਬਾਅਦ ਫੈਸਲਾ ਜਿਹੜਾ ਹੈ ਉਹ ਜੀਵਾਤਮਾ ਦਾ ਆਪਣਾ ਹੈ। ਬਾਣੀ ਦੇ ਵਿੱਚ ਬੜੇ ਸਪਸ਼ਟ ਰੂਪ ਦੇ ਵਿੱਚ ਦੋਨਾਂ ਭੇਦਾਂ ਨੂੰ ਬੜੇ ਅੱਛੇ ਤਰੀਕੇ ਨਾਲ ਪ੍ਰਗਟ ਕੀਤਾ ਹੈ। ਜੋ ਕਾਲ ਦੇ ਅਵਤਾਰ ਹਨ, ਕਾਲ ਦੀ ਕੀ ਵਜ੍ਹਾ ਹੈ ਕਿ ਉਹਨੂੰ ਅਵਤਾਰ ਭੇਜਣੇ ਪੈਂਦੇ ਨੇ, ਯਾਨੀ ਕਿ ਦੋਨੋਂ ਅਵਤਾਰਾਂ ਦੇ ਵਿੱਚ ਇੱਕ ਜੋ ਦਰਿਆ ਹੈ ਵਿੱਚ ਦੇ ਦੋ ਦਰਾਰ ਜਿਸ ਨੂੰ ਅਸੀਂ ਕਹਿੰਦੇ ਹਾਂ, ਉਹ ਕੀ ਹੈ? ਇੱਕ ਅਵਤਾਰ ਕਹਿੰਦਾ ਹੈ ਕਿ ਆਵਾਗਮਨ ਪੱਕੀ ਕੀਤੀ ਜਾਏ, ਕਿਸੇ ਵੀ ਤਰੀਕੇ ਦੇ ਨਾਲ ਇਸ ਜੀਵਾਤਮਾ ਨੂੰ ਇੱਥੇ ਰੋਕਿਆ ਜਾਏ, ਔਰ ਦੂਸਰਾ ਅਵਤਾਰ ਜੋ ਹੈ ਉਸਨੇ ਇਸ ਦੀ ਪੱਕੇ ਕਰਨ ਦੀ ਕੋਈ ਗੱਲ ਨਹੀਂ ਕਰਨੀ, ਉਹਨੇ ਸੱਚ ਨੂੰ ਪ੍ਰਗਟ ਕਰਨਾ ਹੈ, ਕਿਉਂ ਉਸ ਨੂੰ ਇਸ ਦੀ ਲੋੜ ਨਹੀਂ। ਕਾਲ ਨੂੰ ਇਸ ਚੀਜ਼ ਦੀ ਜ਼ਰੂਰਤ ਹੈ ਕਿ ਜੀਵਾਤਮਾ ਜੋ ਹੈ ਆਵਾਗਮਨ ਦੇ ਵਿੱਚ ਰਹੇ, ਯਾਨੀ 84 ਦੇ ਵਿੱਚ ਹੀ ਰਹੇ, ਚਾਹੇ ਉਹ ਅੱਛੇ ਕਰਮ ਕਰੇ ਚਾਹੇ ਮਾੜੇ ਕਰੇ, ਯਾਨੀ ਕਿ 84 ਲੱਖ ਦੇ ਵਿੱਚੋਂ ਕੋਈ ਵੀ ਜਾਮਾ ਉਸ ਨੂੰ ਜੋ ਹੈ ਕਰਮਾਂ ਅਨੁਸਾਰ ਮਿਲੇ ਔਰ ਉਸਦੇ ਵਿੱਚ ਲੈ ਕਰਕੇ ਉਹ ਆਪਣਾ ਕੰਮ ਕਰੇ, ਉਸ ਨੂੰ ਕਾਲ ਨੂੰ ਇਸ ਦੀ ਜ਼ਰੂਰਤ ਹੈ। ਪਰ ਦਿਆਲ ਨੂੰ ਇਸ ਦੀ ਜ਼ਰੂਰਤ ਨਹੀਂ ਹੈ। ਦਿਆਲ ਦੇ ਬਾਣੇ ਅਸੀਂ ਅਗਰ ਜਾਂਦੇ ਹਾਂ ਤੇ ਉੱਥੇ ਇਸ ਜੀਵਾਤਮਾ ਨੂੰ ਜ਼ਰੂਰਤ ਹੈ ਕਿ ਦਿਆਲ ਦੇ ਹੁਕਮ ਦੇ ਵਿੱਚ ਚੱਲੇ, ਉਸਦੇ ਦੱਸੇ ਹੋਏ ਭੇਦ ਨੂੰ ਧਾਰਨ ਕਰੇ ਔਰ ਉਸਦੇ ਪਿੱਛੇ ਚੱਲ ਕਰਕੇ ਆਪਣੇ ਆਵਾਗਮਨ ਮੁਕਤ ਕਰ ਲੇ। ਯਾਨੀ ਕਿ ਦੁੱਖ ਕਿਸ ਨੂੰ ਹੈ? ਜੀਵਾਤਮਾ ਨੂੰ। ਸਤਿਗੁਰੂ ਨੂੰ ਦੁੱਖ ਨਹੀਂ ਹੈ, ਪਰਮਾਤਮਾ ਨੂੰ ਨਹੀਂ ਹੈ। ਅਗਰ ਉਹ ਸੁਖੀ ਹੋਣਾ ਚਾਹੁੰਦੀ ਹੈ ਤੇ ਉਸਦਾ ਫੈਸਲਾ ਜਿਹੜਾ ਇਸ ਵਕਤ ਮਨੁੱਖੇ ਜਨਮ ਵਿੱਚ ਜਿਹੜੀ ਅੰਮ੍ਰਿਤ ਵੇਲਾ ਹੈ, ਇਸਨੇ ਸ਼ੁਰੂ ਦੇ ਵਿੱਚ ਇਸ ਫੈਸਲੇ ਨੂੰ ਕਰ ਲਿਆ ਕਿ ਅਸੀਂ ਕਿਹੜੇ ਪਾਸੇ ਜਾਣਾ ਹੈ, ਆਵਾਗਮਨ ਦੇ ਵਿੱਚ ਰਹਿਣਾ ਹੈ ਜਾਂ ਆਵਾਗਮਨ ਤੋਂ ਪਰੇ ਜਾਣਾ ਹੈ, ਤਾਂ ਉਸਦਾ ਇਹ ਫੈਸਲਾ ਜਿਹੜਾ ਹੈ ਉਹ ਸਦਾ ਲਈ ਉਸ ਜੀਵਾਤਮਾ ਨੂੰ ਦੁਖੀ ਜਾਂ ਸੁਖੀ ਕਰ ਦਿੰਦਾ ਹੈ। ਸੋ ਜੋ ਕਾਲ ਦਾ ਮਜ਼ਮੂਨ ਹੈ ਉਹ ਇਹ ਜਿਤਾਉਣ ਲਈ ਹੁੰਦਾ ਹੈ। ਅਵਤਾਰ ਇਸੀ ਕਰਕੇ ਭੇਜੇ ਜਾਂਦੇ ਨੇ, ਕਰਾਮਾਤ ਇਸੀ ਕਰਕੇ ਦਿਖਾਈ ਜਾਂਦੀ ਹੈ ਕਿ ਤੁਸੀਂ ਵੀ ਉਸ ਈਸ਼ਵਰ ਦੀ ਪਾਲਣਾ ਕਰੋ ਜੋ ਕਿ ਇਹ ਸ਼ਕਤੀ ਜਾਂ ਕਿ ਜੋ ਅਵਤਾਰ ਦੇ ਰੂਪ ਵਿੱਚ ਆਇਆ ਹੈ, ਜੋ ਕਰਮ ਕਾਂਡ ਜਾਂ ਜੋ ਤਰੀਕਾ ਮੋਕਸ਼ ਜਾਂ ਮੁਕਤੀ ਦਾ ਉਸਨੇ ਦੱਸਿਆ ਹੈ ਉਸ ਨੂੰ ਅਪਣਾਓ। ਕਾਲ ਦੀ ਮੁਕਤੀ ਕੀ ਹੈ? ਇੱਕ ਕਲਪ ਦੀ। ਇੱਕ ਕਲਪ ਯਾਨੀ ਕਿ 998 ਚੋਕੜੀ ਯੁਗ, ਯਾਨੀ ਕਿ 998 ਯੁਗਾਂ ਤੱਕ ਦਾ ਉਹ ਮੁਕਤੀ ਦਿੰਦਾ ਹੈ, ਪਰ ਉਸਦੇ ਬਾਅਦ ਜੀਵਾਤਮਾ ਨੂੰ ਫਿਰ ਆਵਾਗਮਨ ਦੇ ਵਿੱਚ ਆਉਣਾ ਪੈਂਦਾ ਹੈ। ਯਾਨੀ ਕਿ ਸਦਾ ਦੀ ਮੁਕਤੀ ਉਸਦੀ ਨਹੀਂ ਹੈ। ਸਦਾ ਦੀ ਮੁਕਤੀ ਜਿਹੜੀ ਹੈ ਉਹ ਦੂਸਰੇ ਅਵਤਾਰ ਯਾਨੀ ਕਿ ਸਤਪੁਰਸ਼ ਦੇ ਜੋ ਸਤਿਗੁਰੂ ਆਉਂਦੇ ਨੇ ਉਹ ਹੀ ਦੇ ਸਕਦੇ ਨੇ। ਕਿਉਂ? ਕਿਉਂਕਿ ਉਹ ਇਸ ਐਸੀ ਜਗ੍ਹਾ ਤੋਂ ਆਉਂਦੇ ਨੇ ਜਿਹੜੀ ਨਿਸ਼ਚਲ ਔਰ ਅਵਿਨਾਸ਼ੀ ਹੈ, ਔਰ ਉਹ ਕਾਲ ਦੀ ਸੀਮਾ ਹੈ, ਉਹ ਸਾਰੀ ਜਿਹੜੀ ਹੈ ਵਿਲੇ ਹੋ ਜਾਣੀ ਹੈ। ਇੱਕ ਸੀਮਾ ਤੱਕ ਹੀ ਉਸਦਾ ਰਾਜ ਹੈ, ਉਸਦੇ ਬਾਅਦ ਉਹ ਸਭ ਕੁਝ ਖਤਮ ਹੋ ਜਾਣਾ। ਔਰ ਉਸਨੇ ਅੱਗੇ ਜੋ ਇਹ ਡਿਊਟੀ ਦਿੱਤੀ ਹੈ, ਇਹ ਤਿੰਨ ਈਸ਼ਵਰੀ ਤਾਕਤਾਂ ਨੇ, ਜਪਜੀ ਸਾਹਿਬ ਦੀ ਜਿਹੜੀ ਪੌੜੀ ਹੈ ਉਹਦੇ ਵਿੱਚ ਇਹੀ ਗੱਲ ਉਹਨਾਂ ਨੇ ਸਪਸ਼ਟ ਕੀਤੀ ਹੈ ਕਿ ਇਹ ਜੋ ਤਿੰਨ ਚੇਲੇ ਉਸ ਮਾਇਆ ਦੇ ਨਾਲ ਮਿਲ ਕਰਕੇ ਕਾਲ ਪੁਰਸ਼ ਨੇ ਰਚੇ ਨੇ, ਉਹਨਾਂ ਚੇਲਿਆਂ ਦਾ ਕੰਮ ਕੀ ਹੈ? ਇੱਕ ਹੈ ਭੰਡਾਰੀ, ਯਾਨੀ ਕਿ ਇੱਕ ਨੇ ਤੇ ਉਤਪਤੀ ਕਰਨੀ ਹੈ ਇਸ 84 ਲੱਖ ਜਾਮਿਆਂ ਦੀ, ਇੱਕ ਨੇ ਕੀ ਕਰਨਾ ਹੈ ਇਸ ਨੂੰ ਚਲਾਣਾ ਹੈ। ਇੱਕ ਸੰਸਾਰੀ ਹੈ, ਇੱਕ ਭੰਡਾਰੀ ਹੈ। ਭੰਡਾਰੀ ਦਾ ਭਾਵ ਹੈ ਕਿ ਜਿਸਨੇ 84 ਲੱਖ ਜਾਮਿਆਂ ਨੂੰ ਰਿਜ਼ਕ ਦੇਣੀ ਹੈ, ਯਾਨੀ ਕਿ ਇਹਦੀ ਪਿਰਤ ਪਾਲਣਾ ਕਰਨੀ ਹੈ, ਚਾਹੇ ਉਹ ਕਿਸੇ ਵੀ ਜਗ੍ਹਾ ਹੈ, ਪੱਥਰ ਦੇ ਅੰਦਰ ਵੀ ਅਗਰ ਕੋਈ ਜ਼ੂਨ ਮੌਜੂਦ ਹੈ ਜਿੱਥੇ ਹਵਾ ਵੀ ਬੜੀ ਮੁਸ਼ਕਲ ਨਾਲ ਪਹੁੰਚ ਸਕਦੀ ਹੈ ਜਾਂ ਨਹੀਂ ਵੀ ਹੈ, ਤੇ ਉੱਥੇ ਉਸਦੀ ਰਿਜ਼ਕ ਪ੍ਰਾਣੀ ਜੋ ਹੈ ਉਹ ਦੂਸਰੀ ਜੋ ਦੂਸਰਾ ਚੇਲਾ ਹੈ ਉਸਦਾ ਕੰਮ ਹੈ। ਤੀਸਰਾ ਜੋ ਹੈ ਉਸਨੇ 84 ਲੱਖ ਜਿਹੜੇ ਜਾਮੇ ਦਿੱਤੇ ਨੇ, ਰਚੇ ਗਏ ਨੇ, ਇਸ ਨੂੰ ਵਾਪਸ ਲੈਣਾ ਹੈ। ਯਾਨੀ ਕਿ ਕਾਲ ਨੇ ਇੱਕ ਹੱਦ ਨਿਸ਼ਚਿਤ ਕੀਤੀ ਹੈ, ਅਗਰ ਉਹ ਇੱਕ ਜੂਨ ਦਿੰਦਾ ਹੈ, ਇੱਕ ਚੋਲਾ ਦਿੰਦਾ ਹੈ, ਤੇ ਇੱਕ ਨਿਸ਼ਚਿਤ ਸੀਮਾ ਤੱਕ ਦਿੰਦਾ ਹੈ, ਉਸ ਤੋਂ ਬਾਅਦ ਉਸਨੂੰ ਵਾਪਸ ਲੈ ਲੈਣਾ। ਯਾਨੀ ਕਿ ਤਿੰਨੋਂ ਤਾਕਤਾਂ ਜੋ ਨੇ ਯਾਨੀ ਕਿ ਗੁਰੂ ਦੇ ਚੇਲੇ ਆਪਣੇ ਗੁਰੂ ਦੇ ਹੁਕਮ ਵਿਚ ਕੰਮ ਕਰ ਰਹੇ ਨੇ ਔਰ ਗੁਰੂ ਕਿਸ ਦਾ ਹੁਕਮ ਮੰਨ ਰਿਹਾ ਯਾਨੀ ਕਾਲ ਜੋ ਹੈ ਸਤਪੁਰਸ਼ ਤੋਂ ਤਾਕਤ ਲੈਂਦਾ ਸਤਪੁਰਸ਼ ਦਾ ਹੁਕਮ ਮੰਨਦਾ ਹੈ ਔਰ ਉਹ ਹੁਕਮ ਆਪਣੇ ਚੇਲਿਆਂ ਨੂੰ ਦਿੰਦਾ ਹੈ ਔਰ ਉਹ ਚੇਲੇ ਆਪਣੇ ਪਿਤਾ ਦੇ ਹੁਕਮ ਉਪਰ ਇਸ ਸ੍ਰਿਸ਼ਟੀ ਨੂੰ ਚਲਾ ਰਹੇ ਹਨ ਔਰ ਉਸ ਤੋਂ ਬਾਅਦ ਕੀ ਕਹਿੰਦੇ ਨੇ ਕਿ ਇਹ ਚੇਲੇ ਜੋ ਨੇ ਆਪਣੇ ਪਿਤਾ ਨੂੰ ਆਪਣੇ ਗੁਰੂ ਨੂੰ ਅੱਜ ਤੱਕ ਦੇਖ ਨਹੀਂ ਸਕੇ ਚਰ ਗੁਰੂ ਜੋ ਹੈ ਆਪਣੇ ਚੇਲਿਆਂ ਨੂੰ ਕੰਮ ਕਰਦਾ ਹੋਇਆ ਦੇਖ ਰਿਹਾ ਹੈ ਯਾਨੀ ਕਿ ਸ੍ਰਿਸ਼ਟੀ ਦੀ ਇਹ ਵਿਡੰਬਨਾ ਹੈ ਕਿ ਮਨੁੱਖੇ ਚੋਲੇ ਦੇ ਵਿਚ ਆ ਕਰਕੇ ਜੋ ਕਿ ਸਭ ਤੋਂ ਉੱਤਮ ਔਰ ਕੀਮਤੀ ਹੈ ਜੀਵਾਤਮਾ ਕਿਸ ਨੂੰ ਭਾਲ ਰਹੀ ਹੈ ਇਹਨਾਂ ਦੇ ਮੁਖੀਆਂ ਨੂੰ ਭਾਲ ਰਹੀ ਹੈ ਇਹਨਾਂ ਚੇਲਿਆਂ ਨੂੰ ਭਾਲ ਰਹੀ ਹੈ ਔਰ ਚੇਲਿਆਂ ਦੀ ਹਸਤੀ ਕੀ ਹੈ ਕਿ ਉਹ ਆਪਣੇ ਗੁਰੂ ਨੂੰ ਨਹੀਂ ਦੇਖ ਸਕੇ ਉਹਨਾਂ ਦਾ ਗੁਰੂ ਕੌਣ ਹੈ ਕਾਲ ਹੈ ਯਾਨੀ ਕਿ ਸ੍ਰਿਸ਼ਟੀ ਨੂੰ ਅੱਜ ਤੱਕ ਇਹ ਵੀ ਨਹੀਂ ਸਮਝ ਆਇਆ ਕਿ ਦਿਆਲ ਕੌਣ ਹੈ ਔਰ ਕਾਲ ਕੌਣ ਹੈ ਮੁਕਤੀ ਕਿਸਨੇ ਦੇਣੀ ਹੈ ਔਰ ਆਵਾਗਮਨ ਵਿਚ ਕਿਸਨੇ ਰੱਖਣਾ ਹੈ ਸੋ ਇਹ ਫੈਸਲਾ ਜੀਵਾਤਮਾ ਦਾ ਹੈ ਔਰ ਜਦ ਤੱਕ ਜੀਵਾਤਮਾ ਇਹ ਠੀਕ ਫੈਸਲਾ ਨਹੀਂ ਕਰਦੀ ਤਦ ਤੱਕ ਉਹ ਕਦੇ ਵੀ ਆਵਾਗਮਨ ਤੋਂ ਮੁਕਤ ਨਹੀਂ ਹੋ ਸਕਦੀ ਔਰ ਇਹਨਾਂ ਤਿੰਨਾਂ ਚੇਲਿਆਂ ਦੀ ਕੀ ਹਸਤੀ ਹੈ ਕੀ ਇਹਨਾਂ ਦੀ ਮਤਲਬ ਪਹੁੰਚ ਹੈਗੀ ਹੈ ਉਹ ਸਤਿਗੁਰੂ ਆਪਣੀ ਬਾਣੀ ਦੇ ਵਿਚ ਬਿਲਕੁਲ ਸਪਸ਼ਟ ਕਰਦੇ ਨੇ ਕਿ ਇਹ ਜੋ ਤਿੰਨ ਗੁਣ ਹਨ ਇਹ ਤਿੰਨ ਗੁਣਾਂ ਦੇ ਨਾਲ ਰਚੇ ਗਏ ਨੇ ਤਿੰਨ ਗੁਣ ਕਿਹੜੇ ਨੇ ਰਜੋ ਸਤੋ ਦੇ ਤਮੋ ਇਹਨਾਂ ਤਿੰਨਾਂ ਗੁਣਾਂ ਦੇ ਨਾਲ ਤਿੰਨਾਂ ਗੁਣਾਂ ਨੂੰ ਮਾਇਆ ਕਹਿੰਦੇ ਨੇ ਇਹਦੇ ਵਿਚ ਨਾਲ ਉਹਨਾਂ ਨੇ ਮਨ ਨੂੰ ਮਿਲਾ ਦਿੱਤਾ ਮਨ ਦਾ ਕੰਮ ਕੀ ਹੈ ਕਿ ਪਰਮਾਏ ਰੱਖਣਾ ਹੁਣ ਪੁਰਾਣੇ ਯੁਗਾਂ ਦੇ ਵਿਚ ਅਸੀਂ ਦੇਖਦੇ ਹਾਂ ਭਗਵਾਨ ਸ਼੍ਰੀ ਰਾਮ ਜੀ ਆਏ ਉਸ ਤੋਂ ਅਗਲੇ ਯੁਗ ਤੇ ਦੁਆਪਰ ਦੇ ਵਿਚ ਸ੍ਰੀ ਕ੍ਰਿਸ਼ਨ ਜੀ ਆਏ ਉਹ ਯਾਨੀ ਕਿ ਜਿੱਥੇ 24 ਅਵਤਾਰ ਭਗਵਾਨ ਸ਼੍ਰੀ ਵਿਸ਼ਨੂੰ ਜੀ ਦੇ ਹੋਏ ਨੇ ਉਹਨਾਂ ਦੇ ਵਿਚ 10 ਮੁੱਖ ਨੇ ਔਰ 10 ਦੇ ਵਿਚ ਵੀ ਇਹ 2 ਮੁੱਖ ਹਨ ਸ਼੍ਰੀ ਰਾਮ ਔਰ ਸ਼੍ਰੀ ਕ੍ਰਿਸ਼ਨ ਜੀ ਦੇ ਔਰ ਇਹਨਾਂ ਨੇ ਸਭ ਤੋਂ ਵੱਧ ਸਮੇਂ ਤੱਕ ਇਸ ਸ੍ਰਿਸ਼ਟੀ ਦੇ ਵਿਚ ਰਹਿ ਕਰਕੇ ਆਪਣੀ ਲੀਲਾ ਦਿਖਾਈ ਉਹ ਰਾਮ ਦੀ ਲੀਲਾ ਦੇ ਅਸੀਂ ਅੱਜ ਤੱਕ ਦੀਵਾਨੇ ਹਾਂ ਕ੍ਰਿਸ਼ਨ ਦੀ ਲੀਲਾ ਨੂੰ ਕੋਈ ਭੁੱਲਿਆ ਨਹੀਂ ਹੈ ਅੱਜ ਤੱਕ ਅਸੀਂ ਖੇਡਦੇ ਹਾਂ ਜਦਕਿ ਯੁਗੀ ਹੋ ਗਏ ਨੇ ਔਰ ਉਹਨਾਂ ਦਾ ਕੰਮ ਕੀ ਸੀ ਇਹ ਲੀਲਾ ਦਿਖਾਉਣ ਦਾ ਉਹਦਾ ਮਕਸਦ ਕੀ ਸੀ ਇਹ ਅਵਤਾਰ ਲੈ ਕਰਕੇ ਆਏ ਕਾਲ ਪੁਰਸ਼ ਦੇ ਭਗਵਾਨ ਸ੍ਰੀ ਵਿਸ਼ਨੂੰ ਜੀ ਦੇ ਉਹਨਾਂ ਦੇ ਹੁਕਮ ਦੇ ਵਿਚ ਆਏ ਔਰ ਸਾਰੀ ਤਾਕਤ ਔਰ ਸਮਰੱਥਾ ਉਸ ਕਾਲ ਦੀ ਲੈ ਕਰਕੇ ਆਏ ਔਰ ਇਹ ਆਏ ਹੀ ਚਮਤਕਾਰ ਨੂੰ ਦਿਖਾਉਣ ਵਾਸਤੇ ਸੀ ਚਮਤਕਾਰ ਕੀ ਸੀ ਇਸ ਜਗਤ ਨੂੰ ਅਸੀਂ ਦੇਖਦੇ ਹਾਂ ਅਸੀਂ ਇੱਕ ਪਾਸੇ ਕਹਿੰਦੇ ਹਾਂ ਜਗਤ ਝੂਠਾ ਹੈ ਪਰ ਅਸੀਂ ਇਹਨੂੰ ਸੱਚਾ ਕਰਕੇ ਭੋਗਦੇ ਹਾਂ ਅਸੀਂ ਸਾਰੇ ਭੋਗ ਰਹੇ ਹਾਂ ਜਾਂ ਨਹੀਂ ਵਿਚਾਰ ਕਰਕੇ ਦੇਖੋ ਕਿਤਨੇ ਗਹਿਰੇ ਭਾਵ ਦੇ ਨਾਲ ਭੋਗ ਰਹੇ ਹਾਂ ਔਰ ਅਸੀਂ ਇਹਨੂੰ ਸੱਚਾ ਕਹਿ ਰਹੇ ਹਾਂ ਔਰ ਹੈ ਝੂਠਾ ਇਹ ਇੱਕ ਚਮਤਕਾਰ ਹੈ ਇਹ ਚਮਤਕਾਰ ਨਹੀਂ ਹੈ ਤੇ ਹੋਰ ਕੀ ਹੈ ਜਿਸਲੇ ਅੱਖ ਬੰਦ ਹੋਏਗੀ ਸਾਨੂੰ ਇਹਦਾ ਭੇਦ ਪਤਾ ਚੱਲੇਗਾ ਉਸਲੇ ਫਿਰ ਸਿਰਫ ਹੱਥ ਮਲਣੇ ਬਾਕੀ ਰਹਿ ਜਾਣਗੇ ਸੋ ਇਸੀ ਨੂੰ ਅਸੀਂ ਚਮਤਕਾਰ ਜਾਂ ਅਵਤਾਰ ਕਹਿੰਦੇ ਹਾਂ ਔਰ ਇਹ ਸਮਰਥਾ ਲੈ ਕਰਕੇ ਜਿਸਲੇ ਉਸ ਕਾਲ ਦੇ ਅਵਤਾਰ ਆਉਂਦੇ ਨੇ ਤੇ ਉਹ ਸ੍ਰਿਸ਼ਟੀ ਦੇ ਵਿਚ ਐਸੇ ਕਰਮ ਕਾਂਡ ਐਸੀ ਕਿਰਿਆ ਐਸੇ ਤਰੀਕੇ ਪ੍ਰਚਲਿਤ ਗੁਰੂ ਔਰ ਸ਼ਿਸ਼ਯ ਦੀ ਪਰੰਪਰਾ ਦੇ ਅਧੀਨ ਹੀ ਕਰਦੇ ਨੇ ਕਰਮ ਔਰ ਉਪਾਸਨਾ ਦੇ ਜ਼ਰੀਏ ਯਾਨੀ ਅਗਰ ਉਹ ਮੋਕਸ਼ ਵੀ ਦਿੰਦੇ ਨੇ ਤੇ ਇੱਕ ਸੀਮਾ ਤੱਕ ਦਿੰਦੇ ਨੇ ਨਹੀਂ ਤੇ ਜੀਵਾਤਮਾ ਅਗਰ ਅੱਛਾ ਕਰਮ ਕਰੇਗੀ ਤਦ ਵੀ ਆਵਾਗਮਨ ਚ ਰਹੇਗੀ ਭੈੜਾ ਕਰੇਗੀ ਤਦ ਵੀ ਆਵਾਗਮਨ ਚ ਰਹੇਗੀ ਔਰ ਕਾਲ ਨੇ ਕਿਸ ਸੁੰਦਰ ਤਰੀਕੇ ਦੇ ਨਾਲ ਇਹ ਰਚਨਾ ਨੂੰ ਰਚਿਆ ਹੈ ਸਭ ਤੋਂ ਪਹਿਲੇ ਉਸਨੇ ਰਾਕਸ਼ਾਂ ਦੀ ਉਤਪਤੀ ਕੀਤੀ ਕੀਟ ਵਰਗੇ ਐਸੇ ਰਾਖਸ਼ ਉਸਨੇ ਉਤਪੰਨ ਕੀਤੇ ਜਿਹੜੇ ਐਸੇ ਮਹਾਬਲੀ ਸਨ ਉਹਨਾਂ ਨੂੰ ਕੋਈ ਜਿੱਤ ਨਹੀਂ ਸੀ ਸਕਦਾ ਔਰ ਉਹਨਾਂ ਨੇ ਤਪ ਕਰਕੇ ਐਸੇ ਵਰ ਪ੍ਰਾਪਤ ਕਰ ਲਏ ਕਿ ਇੰਦਰ ਨੂੰ ਵੀ ਰਾਜ ਤੋਂ ਬੇਦਖਲ ਕਰਤਾ ਹੁਣ ਇੱਕ ਪਾਸੇ ਤੇ ਉਸਨੇ ਇਤਨੀ ਪ੍ਰਬਲ ਤਾਕਤ ਦੇਤੀ ਰਾਕਸ਼ਾਂ ਨੂੰ ਔਰ ਉਹ ਦੂਸਰੇ ਪਾਸੇ ਦੇਵਤੇ ਕਮਜ਼ੋਰ ਹੋ ਗਏ ਫਿਰ ਜਿਸਲੇ ਉਹਨਾਂ ਨੇ ਯੱਗ ਕੀਤੇ ਤਪ ਕੀਤੇ ਉਹਨਾਂ ਨੂੰ ਸਮਰੱਥਾ ਦੇਤੀ ਫਿਰ ਇਹਨਾਂ ਨੇ ਆਪਸ ਹੀ ਭਿੜਨਾ ਸ਼ੁਰੂ ਕਰਤਾ ਜਦੋਂ ਭਿੜਨ ਲੱਗੇ ਇੱਕ ਮਾਰਿਆ ਗਿਆ ਇੱਕ ਨੇ ਰਾਜ ਕਰਤਾ ਯਾਨੀ ਅਨੰਤ ਕਾਲ ਤੱਕ ਕਾਲ ਨੇ ਆਪਣੀ ਆਵਾਗਮਨ ਪੱਕੀ ਕਰ ਲਈ ਉਹ ਕਾਲ ਨੂੰ ਯਾਨੀ ਕਿ ਉਸ ਵਿਸ਼ਨੂੰ ਨੂੰ ਅਵਤਾਰ ਨੂੰ ਪੂਜਣ ਲੱਗ ਪਏ ਯਾਨੀ ਸਾਰੀ ਸਮਰੱਥਾ ਕਾਲ ਨੇ ਵਿਸ਼ਨੂੰ ਦੇ ਜ਼ਰੀਏ ਇਸ ਜਗਤ ਦੇ ਵਿਚ ਫੈਲਾ ਰੱਖੀ ਹੈ ਔਰ ਅਸੀਂ ਸਾਰੇ ਇਸੀ ਭਰਮ ਦੇ ਵਿਚ ਔਰ ਇਸੀ ਚਮਤਕਾਰ ਦੇ ਦੀਵਾਨੇ ਹਾਂ ਔਰ ਦੂਸਰੇ ਪਾਸੇ ਸਤਿਗੁਰੂ ਜੋ ਸਮਰੱਥਾ ਲੈ ਕਰਕੇ ਆਉਂਦੇ ਨੇ ਉਹਨਾਂ ਨੂੰ ਹੁਕਮ ਨਹੀਂ ਹੈ ਦਿਖਾਉਣ ਦਾ ਇਹ ਸਮਰੱਥਾ ਨੂੰ ਇਸ ਕਰਕੇ ਇਹ ਅੱਖ ਦੇਖ ਨਹੀਂ ਸਕਦੀ ਅਸੀਂ ਉਹਨਾਂ ਨੂੰ ਸਰੀਰ ਸਮਝਦੇ ਹਾਂ ਪਰ ਅੰਤਰ ਦੇ ਵਿਚ ਜੋ ਸਮਰੱਥਾ ਹੈ ਜਿਹੜੇ ਅੰਤਰ ਜਾਂਦੇ ਨੇ ਉਹਨਾਂ ਨੂੰ ਇਸਦੇ ਭੇਦ ਨੂੰ ਪਤਾ ਚੱਲਦਾ ਹੈ ਉਹ ਇੱਥੇ ਸਭ ਤੋਂ ਵੱਡੀ ਮੁਸ਼ਕਲ ਜਿਹੜੀ ਆਉਂਦੀ ਹੈ ਜੀਵਾਤਮਾ ਲਈ ਉਹ ਇਹ ਹੀ ਆਉਂਦੀ ਹੈ ਕਿ ਸਤਿਗੁਰੂ ਦੇ ਉੱਪਰ ਯਕੀਨ ਕਰਨਾ ਕਿ ਉਹ ਸਤਿਗੁਰੂ ਜੋ ਹਨ ਸਤਪੁਰਸ਼ ਦੇ ਅਵਤਾਰ ਹਨ ਉਹਨਾਂ ਦੇ ਵਿਚ ਸਮਰੱਥਾ ਹੈ ਉਹ ਤਾਕਤ ਹੈ ਪਰ ਇਹ ਤਾਕਤ ਉਹ ਸਮਰੱਥਾ ਨਜ਼ਰ ਨਾ ਆਉਣ ਦੀ ਵਜ੍ਹਾ ਦੇ ਨਾਲ ਜੀਵਾਤਮਾ ਉਹਨਾਂ ਦੇ ਉੱਪਰ ਯਕੀਨ ਨਹੀਂ ਕਰਦੇ ਔਰ ਅਗਰ ਪ੍ਰਗਟ ਰੂਪ ਦੇ ਮੌਖਿਕ ਰੂਪ ਦੇ ਵਿਚ ਅਗਰ ਅਸੀਂ ਕਹਿੰਦੇ ਵੀ ਹਾਂ ਕਿ ਅਸੀਂ ਸਤਿਗੁਰੂ ਵਾਲੇ ਹਾਂ ਜਾਂ ਸਤਿਗੁਰੂ ਦੀ ਟੇਕ ਲੈ ਚੁੱਕੇ ਹਾਂ ਜਾਂ ਲਈ ਹੋਈ ਹੈ ਪਰ ਅੰਤਰ ਦੇ ਵਿਚ ਟਟੋਲ ਕਰਕੇ ਦੇਖੋ ਕਿਸੇ ਨਾ ਕਿਸੇ ਕੋਨੇ ਦੇ ਵਿਚ ਇਹਨਾਂ ਅਵਤਾਰਾਂ ਦਾ ਜੋ ਭਰਮ ਫੈਲਾਇਆ ਹੋਇਆ ਨਾ ਉਹ ਤਾਕਤ ਸਾਨੂੰ ਅੱਜ ਵੀ ਲੁਭਾਇਮਾਨ ਕਰ ਰਹੀ ਹੈ ਅੱਜ ਵੀ ਸਾਨੂੰ ਅਟਰੈਕਟ ਕਰਦੀ ਹੈ ਅਸੀਂ ਖਿੱਚੇ ਨਾ ਖਿੱਚੇ ਉਸੇ ਪਾਸੇ ਜਾਂਦੇ ਹਾਂ ਚਾਹ ਕਰਕੇ ਜਾਂ ਅਨਚਾਹੇ ਰੂਪ ਵਿਚ ਹੁਣ ਕਈ ਲੜਨ ਨੂੰ ਤਿਆਰ ਹੋ ਜਾਣਗੇ ਵੀ ਇਹ ਝੂਠ ਹੈ ਜਿਹੜਾ ਵਿਚਾਰ ਕਰਕੇ ਦੇਖੋ ਜਿਸਲੇ ਦੀਵਾਲੀ ਦਾ ਮੌਸਮ ਆਉਂਦਾ ਹੈ ਉਸਲੇ ਇਸ ਜਗਤ ਵਿਚ ਸਾਰਿਆਂ ਨੂੰ ਬੁਖਾਰ ਚੜ ਜਾਂਦਾ ਹੈ ਕੋਈ ਐਸਾ ਘਰ ਹੈ ਜਿਹਦੇ ਵਿੱਚ ਦੀਵਾ ਨਹੀਂ ਬਾਲਿਆ ਜਾਂਦਾ? ਫਿਰ ਇਹ ਕਿਸਦੀ ਲੀਲਾ ਹੈ? ਇਹ ਕਾਲ ਦੀ ਲੀਲਾ ਹੈ ਜਾਂ ਦਿਆਲ ਦੀ ਲੀਲਾ ਹੈ? ਅੰਦਰ ਤਾਂ ਸਾਡੇ ਅੰਧਕਾਰ ਹੈ, ਦਿਨ ਰਾਤ ਅਸੀਂ ਅੰਧੇਰੇ ਦੇ ਵਿੱਚ ਭਟਕ ਰਹੇ ਹਾਂ। ਉਹ ਇਤਨਾ ਗਹਿਨ ਅੰਧਕਾਰ ਹੈ ਕਿ ਅਸੀਂ ਇੱਕ ਸੂਈ ਨੂੰ ਵੀ ਨਹੀਂ ਭਾਲ ਸਕਦੇ, ਇੱਕ ਮੱਛਰ ਦੇ ਦਰਸ਼ਨ ਅੱਜ ਤੱਕ ਨਹੀਂ ਕੀਤੇ, ਪਰ ਫਿਰ ਵੀ ਅਸੀਂ ਉਸ ਦੀਵੇ ਨੂੰ ਬਾਲਦੇ ਹਾਂ ਜਿਹੜਾ ਬਾਹਰ ਰੋਸ਼ਨੀ ਕਰਦਾ ਹੈ। ਅੰਦਰ ਚਿਰਾਗ ਯਾਨੀ ਕਿ ਰੋਸ਼ਨੀ ਨਹੀਂ ਜਾ ਸਕਦੀ, ਅੰਦਰ ਦਾ ਅੰਧੇਰਾ ਦੂਰ ਨਹੀਂ ਕਰ ਸਕਦਾ। ਔਰ ਜਿਹੜਾ ਰੋਸ਼ਨ ਚਿਰਾਗ ਹੈ, ਜਿਹੜਾ ਇਸ ਬੁਝੇ ਨੂੰ ਜਲਾਉਣ ਵਾਸਤੇ ਆਇਆ, ਉਹਦਾ ਸਾਨੂੰ ਯਕੀਨ ਨਹੀਂ। ਔਰ ਅਗਰ ਯਕੀਨ ਹੈ ਤੇ ਅੱਜ ਤੱਕ ਅਸੀਂ ਰੋਸ਼ਨ ਕਿਉਂ ਨਹੀਂ ਕਰ ਲਿਆ? ਕਿਆ ਉਹ ਬੁਝਿਆ ਹੋਇਆ ਹੈ? ਕਿਆ ਉਹਦੇ ਚ ਰੋਸ਼ਨੀ ਨਹੀਂ ਹੈ? ਉਹ ਤੇ ਹਰ ਪਲ ਹਰ ਘੜੀ ਭਖ ਰਿਹਾ ਹੈ, ਇਸ ਜਗਤ ਨੂੰ ਨਹੀਂ ਪੂਰੇ ਬ੍ਰਹਿਮੰਡ ਨੂੰ ਰੋਸ਼ਨ ਕਰਕੇ ਬੈਠਾ ਹੈ। ਔਰ ਅਗਰ ਸਾਡਾ ਯਕੀਨ ਹੈ ਉਸ ਅਵਤਾਰ ਦੇ ਉੱਪਰ, ਤੇ ਅੱਜ ਤੱਕ ਸਾਨੂੰ ਇਹ ਅੰਦਰ ਦਾ ਅੰਧਕਾਰ ਦੂਰ ਕਰ ਲੈਣਾ ਚਾਹੀਦਾ ਸੀ। ਅਗਰ ਨਹੀਂ ਕੀਤਾ ਤਾਂ ਉਸਦਾ ਸਿਰਫ ਔਰ ਸਿਰਫ ਇੱਕੋ ਹੀ ਭਾਵ ਔਰ ਮਤਲਬ ਹੈ ਕਿ ਅਸੀਂ ਉਸ ਅਵਤਾਰ ਦੇ ਦੀਵਾਨੇ ਹਾਂ, ਉਸ ਈਸ਼ਵਰੀ ਚਮਤਕਾਰ ਦੇ ਦੀਵਾਨੇ ਹਾਂ, ਜੋ ਕਿ ਇਨ ਅੱਖਾਂ ਦੇ ਰਾਹੀ ਪਿਛਲੇ ਯੁਗਾਂ ਦੇ ਵਿੱਚ ਉਸ ਕਾਲ ਪੁਰਸ਼ ਨੇ ਆਪਣੇ ਭੇਜੇ ਚੇਲੇ ਜਾਂ ਬੇਟਿਆਂ ਦੇ ਸਰੂਪ ਦੇ ਵਿੱਚ ਪ੍ਰਗਟ ਕਰਕੇ ਭੇਜਿਆ ਸੀ। ਉਹ ਪਿੱਛੇ ਕੀ ਹੋਇਆ ਸੀ ਕਿ ਮੂਰਤੀਆਂ ਨੇ ਦੁੱਧ ਪੀਣਾ ਸ਼ੁਰੂ ਕਰਤਾ ਜੀ, ਯਾਨੀ ਜੜ ਹੈ, ਉਹ ਜੜ ਜੋ ਹੈ ਜੜ ਨੂੰ ਸੇਵਨ ਕਰ ਰਹੀ ਹੈ। ਕੋਈ ਐਸਾ ਬੱਚਿਆ ਹੈ ਜਿਸ ਨੇ ਇਸਦਾ ਤਜੁਰਬਾ ਨਾ ਕੀਤਾ ਹੋਵੇ? ਯਾਨੀ ਕਿ ਅਸੀਂ ਇੱਥੇ ਤੱਕ ਤਿਆਰ ਹੋ ਗਏ ਕਿ ਇੱਕ ਈਸ਼ਵਰ ਦੀ ਤਾਕਤ ਨੂੰ ਪਰਖ ਕਰਕੇ ਦੇਖੀਏ, ਜੀਵਾਤਮਾ ਦੀ ਹਾਲਤ ਕੀ ਹੈ, ਕਿਤਨੀ ਮਹਿਲ ਇਕੱਠੀ ਕੀਤੀ ਹੈ, ਪਰ ਉਹ ਈਸ਼ਵਰ ਨੂੰ ਪਰਖਣ ਤੋਂ ਬਾਜ ਨਹੀਂ ਆਈ। ਯਾਨੀ ਕਿ ਕੋਈ ਵਿਰਲਾ ਭਾਗਾ ਵਾਲਾ ਬੱਚਿਆ ਜਿਸ ਦੇ ਕੰਨ ਦੇ ਵਿੱਚ ਇਹ ਆਵਾਜ਼ ਤਾਂ ਆ ਗਈ ਕਿ ਮੂਰਤੀਆਂ ਦੁੱਧ ਪੀ ਰਹੀਆਂ ਨੇ, ਪਰ ਉਹਦੀ ਪਾਲਣਾ ਨਹੀਂ ਕੀਤੀ, ਯਾਨੀ ਕਿ ਉਹਨੂੰ ਪਰਖ ਨਹੀਂ ਕੀਤੀ। ਤਕਰੀਬਨ ਸਾਰੇ ਹੀ ਇਸ ਲਪੇਟ ਦੇ ਵਿੱਚ ਆ ਗਏ, ਆਪਣੇ ਸੂਖਮ ਔਰ ਮਾਨਸਿਕ ਰੂਪ ਦੇ ਵਿੱਚ ਉਹਨਾਂ ਨੇ ਕਰਮ ਬਣਾ ਲਏ ਔਰ ਆਵਾਗਮਨ ਪੱਕੀ ਕਰ ਲਏ, ਔਰ ਉਸਦੇ ਬਾਅਦ ਵੀ ਅਸੀਂ ਕਹਿੰਦੇ ਹਾਂ ਕਿ ਅਸੀਂ ਸਤਿਗੁਰ ਵਾਲੇ ਹਾਂ। ਇਹ ਵਿਚਾਰ ਕਰਨ ਦਾ ਮਜ਼ਬੂਨ ਹੈ, ਅਵਤਾਰ ਦਾ ਮਜ਼ਬੂਨ ਜਿਹੜਾ ਹੈ ਬੜਾ ਗਹਿਰਾ ਅਰਥ ਰੱਖਦਾ ਹੈ। ਦਿਆਲ ਔਰ ਕਾਲ ਦਾ ਭੇਦ ਕੋਈ ਵਿਰਲਾ ਸੰਤ ਹੀ ਜਾਣ ਸਕਿਆ ਹੈ, ਨਹੀਂ ਤੇ ਅੱਛੇ ਅੱਛੇ ਵੀ ਉਸਦੀ ਪਹੁੰਚ ਨੂੰ ਨਹੀਂ ਸਮਝ ਸਕੇ, ਸਾਰੇ ਕਾਲ ਦੇ ਅਧੀਨ ਹੀ ਰਹੇ ਨੇ। ਬਾਣੀ ਦੇ ਵਿੱਚ ਵੀ ਜੋ ਕਾਲ ਦੇ ਮਤਲਬ ਜਿਤਨੇ ਵੀ ਉਪਦੇਸ਼ ਆਏ ਨੇ, ਯਾਨੀ ਕਾਲ ਦੇ ਅੱਗੇ ਸਿਰਫ ਆ ਲਗਾਤਾ ਅਕਾਲ ਕਹਿਤਾ, ਔਰ ਅਕਾਲ ਔਰ ਕਾਲ ਨੂੰ ਐਸਾ ਭੇਦ ਜ਼ਾਹਿਰ ਕਰ ਦਿੱਤਾ ਕਿ ਅਸੀਂ ਉਸਦਾ ਫਰਕ ਨਹੀਂ ਜਾਣ ਸਕੇ। ਅਗਰ ਉਸਦਾ ਫਰਕ ਕੋਈ ਜਾਣ ਸਕਿਆ ਤੇ ਪੂਰਨ ਸਤਿਗੁਰੂ ਜਾਣ ਸਕੇ, ਔਰ ਉਸੀ ਭੇਦ ਨੂੰ ਦੇਣ ਵਾਸਤੇ ਉਹ ਇਸ ਲੋਕ ਦੇ ਵਿੱਚ ਅਵਤਾਰ ਲੈ ਕਰਕੇ ਆਉਂਦੇ ਨੇ, ਔਰ ਉਹਨਾਂ ਦੀ ਤਾਕਤ ਔਰ ਸਮਰੱਥਾ ਜੋ ਹੈ, ਜਿਹੜੀ ਜੀਵਾਤਮਾ ਅੰਤਰ ਦੇ ਵਿੱਚ ਜਾਂਦੀ ਹੈ, ਉਹਨਾਂ ਨੂੰ ਉਸਦਾ ਮਹਿਸੂਸ ਹੀ ਨਹੀਂ ਹੁੰਦਾ। ਬਕਾਇਦਾ ਹਰ ਪਲ ਹਰ ਘੜੀ ਉਹ ਇਸ ਤਾਕਤ ਦੇ ਨਾਲ ਚੱਲ ਕਰਕੇ ਉਸ ਮੁਕਾਮ ਤੇ ਪਹੁੰਚਦੇ ਨੇ ਜਿੱਥੇ ਪਹੁੰਚ ਕਰਕੇ ਜੀਵਾਤਮਾ ਸਦਾ ਲਈ ਜੋ ਹੈ ਮੁਕਤ ਹੋ ਜਾਂਦੀ ਹੈ। ਹੁਣ ਬਾਣੀ ਦੇ ਵਿੱਚ ਜੋ ਸਤਿਗੁਰਾਂ ਨੇ ਉਪਦੇਸ਼ ਦਿੱਤਾ ਹੈ, ਕੋਟ ਕੋਟ 33 ਧਿਆਵੇ ਤਾਕਾ ਅੰਤ ਨਾ ਪਾਵੇ ਪਾਰ। ਹੁਣ ਕੋਟ ਕੋਟ 33, ਇੱਥੇ ਸੱਚਖੰਡ ਤੋਂ ਜੋ ਉਪਦੇਸ਼ ਦਿੱਤਾ ਜਾ ਰਿਹਾ ਹੈ, ਇਹ ਜੋ ਬਾਣੀ ਦੇ ਵਿੱਚ ਕੋਟ ਦਾ ਸ਼ਬਦ ਇਸਤੇਮਾਲ ਕੀਤਾ ਹੈ, ਸਤਿਗੁਰਾਂ ਦਾ ਹੁਕਮ ਹੈ ਕਿ ਇਸ ਦਾ ਸੁਧਾਰ ਕਰ ਲੋ। ਇਹ ਕੋਟ ਸ਼ਬਦ ਜੋ ਹੈ, ਕੋਟ ਦੀ ਜਗ੍ਹਾ ਲੱਖ ਹੈ, ਇਹ ਪਤਾ ਨਹੀਂ ਕਿਸ ਤਰੀਕੇ ਦੇ ਨਾਲ ਬਾਣੀ ਦੇ ਵਿੱਚ ਕਦੋਂ ਤੋਂ ਮਿਲਾਵਟ ਸ਼ੁਰੂ ਹੋ ਗਈ ਹੈ, ਯਾਨੀ ਕਿ ਅਸੀਂ 33 ਕਰੋੜ ਦੇਵੀ ਦੇਵਤਿਆਂ ਦੀ ਜੋ ਸੰਖਿਆ ਗਿਣੀ ਹੈ, ਇਹਨੂੰ ਕੋਈ ਵਿਗਿਆਨਿਕ ਚਾਹ ਕਰਕੇ ਵੀ 1 ਲੱਖ ਦੀ ਵੀ ਗਿਣਤੀ ਨਹੀਂ ਕਰਾ ਸਕਦਾ। ਔਰ 1 ਲੱਖ ਦੇ ਵਿੱਚ ਕੀ ਕਹਿਣਾ ਹੈ, 1 ਜੂਨ ਦੀ ਆਪਣੀ ਜੋ ਸਮਰੱਥਾ ਹੈ ਅਰਬਾਂ ਦੇ ਵਿੱਚ ਹੈ। ਹੁਣ ਮਨੁੱਖਾ ਚੋਲਾ ਹੈ, ਮਨੁੱਖੀ ਜੂਨ ਹੈ, ਮਨੁੱਖੇ ਦੇ ਵਿੱਚ ਇਤਨੀ ਤਾਕਤ ਹੈ, ਕੰਪਿਊਟਰ ਨੇ ਦਿਮਾਗ ਹੈ, ਸਭ ਕੁਛ ਹੈ, ਉਸਦੇ ਬਾਅਦ ਵੀ ਉਹ ਮਨੁੱਖਾਂ ਦੀ ਗਿਣਤੀ ਪੂਰੀ ਨਹੀਂ ਕਰ ਸਕਿਆ। ਉਹ ਲਗਭਗ ਆਂਕੜਾ ਦਿੰਦਾ ਵੀ ਇਤਨੇ ਅਰਬ ਮਨੁੱਖ ਹੈਗੇ ਨੇ ਇਸ ਧਰਤੀ ਤੇ ਲਗਭਗ, ਯਾਨੀ ਕਿ ਉਹ ਨਿਸ਼ਚਿਤ ਜੋ ਹੈ ਸੰਖਿਆ ਉਹ ਵੀ ਨਹੀਂ ਦੇਖ ਸਕਦਾ। ਤੋ ਜੋ ਸੱਚਖੰਡ ਤੋਂ ਉਪਦੇਸ਼ ਹੈ ਉਹ ਇਹੀ ਹੈ ਕਿ 33 ਲੱਖ ਦੀ ਗਿਣਤੀ ਹੈ ਦੇਵੀ ਦੇਵਤਿਆਂ ਦੀ। ਹੁਣ ਬਾਣੀ ਦੇ ਵਿੱਚ ਜੋ ਉਪਦੇਸ਼ ਹੈ ਕਿ 33 ਲੱਖ ਦੇਵੀ ਦੇਵਤਾ ਉਸ ਨੂੰ ਧਿਆ ਰਹੇ ਨੇ, ਉਸਦਾ ਧਿਆਨ ਕਰ ਰਹੇ ਨੇ, ਉਸ ਨੂੰ ਪ੍ਰਾਪਤ ਕਰਨ ਲਈ ਜਿਤਨੇ ਵੀ ਉਪਰਾਲੇ ਉਹਨਾਂ ਨੇ ਕੀਤੇ ਨੇ, ਹਜ਼ਾਰਾਂ ਹੀ ਸਾਲ ਤਪ ਕੀਤੇ ਮਨੁੱਖੇ ਜਨਮ ਵਿੱਚ ਆ ਕਰਕੇ, ਪਰ ਉਹਨਾਂ ਦਾ ਅਸਰ ਕੀ ਹੋਇਆ, ਉਹਦਾ ਅੰਤ ਨਹੀਂ ਪਾ ਸਕੇ, ਉਸ 1 ਦਾ ਅੰਤ। ਉਹ 1 ਕੌਣ ਹੈ? ਉਹ ਅਕਾਲ ਹੈ। ਉਹ ਅਕਾਲ ਨੇ ਹੀ ਕਾਲ ਦੀ ਰਚਨਾ ਕੀਤੀ ਹੈ, ਔਰ ਕਾਲ ਨੇ ਹੀ ਅੱਗੋਂ ਅਵਤਾਰ ਭੇਜ ਕਰਕੇ ਇਸ ਸ੍ਰਿਸ਼ਟੀ ਦਾ ਬੰਦੋਬਸਤ ਕੀਤਾ ਹੈ, ਔਰ ਉਹਨਾਂ ਦੇ ਬੰਦੋਬਸਤ ਦੇ ਵਿੱਚ ਇਹ ਸਾਰੇ ਕਰਮ ਕਾਂਡ ਔਰ ਤਰੀਕੇ ਨੇ ਕਿ ਇਹ ਜੀਵਾਤਮਾ ਇਸ 84 ਦੇ ਵਿੱਚ ਰਵੇ, ਇਸ ਤੋਂ ਬਾਹਰ ਨਾ ਜਾਵੇ। ਸੋ ਇਹ ਭੇਦ ਜੋ ਹੈ, ਇਹ ਸਿਰਫ ਸਤਿਗੁਰੂ ਹੀ ਜੋ ਨੇ ਅਵਤਾਰ ਰੂਪ ਲੈ ਕਰਕੇ ਆਉਂਦੇ ਨੇ ਔਰ ਪ੍ਰਗਟ ਕਰਦੇ ਨੇ, ਔਰ ਉਸ ਤੋਂ ਪਾਰ ਯਾਨੀ ਅੰਤ ਨਹੀਂ ਜਾ ਸਕੇ, ਪਾਰ ਨਹੀਂ ਜਾ ਸਕੇ, ਯਾਨੀ ਕਿ ਆਵਾਗਮਨ ਤੋਂ ਮੁਕਤ ਨਹੀਂ ਹੋ ਸਕੇ। ਹਿਰਦੇ ਕਾਮ ਕਾਮ ਨਹੀਂ ਮੰਗੇ, ਔਰ ਉਹਨਾਂ ਦਾ ਅਸਰ ਕੀ ਹੈ ਕਿ ਅੰਤਰ ਦੇ ਵਿੱਚ ਉਹਨਾਂ ਦੇ ਹਿਰਦੇ ਦੇ ਵਿੱਚ, ਜਦ ਤਿੰਨੋ ਗੁਣਾਂ ਦੇ ਵਿੱਚ ਇਹ ਸਾਰੀ ਸ੍ਰਿਸ਼ਟੀ ਹੈ, ਤੇ ਕਿਆ ਸੂਖਮ ਲੋਕ, ਕਿਆ ਕਾਰਨ ਲੋਕ, ਕਿਆ ਦੇਵੀ ਦੇਵਤੇ, ਕਿਆ ਕਾਰਨ ਸਰੀਰ, ਸਾਰੇ ਜੋ ਨੇ ਇਹ 3 ਗੁਣ ਔਰ ਉਹਦੇ ਨਾਲ ਮਨ, ਯਾਨੀ ਮਨ ਦੇ ਅਧੀਨ ਨੇ। ਔਰ ਸਾਧ ਸੰਗਤ ਜੀ, ਇਹ ਯਾਦ ਰੱਖਣਾ ਜਿੱਥੇ ਵੀ ਮਨ ਹੋਏਗਾ ਨਾ ਉਹ ਹਮੇਸ਼ਾ ਜੀਵਾਤਮਾ ਨੂੰ ਪ੍ਰਵਾਹ ਕਰਕੇ ਰੱਖੇਗਾ। ਐਸੇ ਐਸੇ ਸੁੰਦਰ ਕਰਮ ਕਰਾਏਗਾ ਕਿ ਉਸਨੂੰ ਬਾਰ ਬਾਰ ਜਮਣਾ ਔਰ ਬਾਰ ਬਾਰ ਮੰਨਣਾ ਪਏਗਾ। ਯਾਨੀ ਕਿ ਮਨ ਔਰ ਮਾਇਆ ਦੀ ਸੀਮਾ ਦੇ ਅੰਦਰ ਇਹ ਭੋਗੀ ਜੁਨਾ ਨੇ, ਅਸੀਂ ਜਿਨ੍ਹਾਂ ਨੂੰ ਪੂਜਦੇ ਹਾਂ ਉਹ ਵੀ ਸਾਡਿਆਂ ਦੇ ਵਿੱਚੋਂ ਹੀ ਅੱਛਾ ਤਪ ਕਰਕੇ ਉਸ ਜਗ੍ਹਾ ਪਹੁੰਚ ਗਏ ਨੇ। ਪਰ ਹੋਇਆ ਕਿ ਇਹਨਾਂ ਦੀ ਨਿੰਦਿਆ ਨਹੀਂ ਕਰਨੀ, ਇਹ ਸਾਡੇ ਕੋਲ ਬਹੁਤ ਉੱਤਮ ਰਹੇ ਨੇ। ਕਿਉਂ ਉੱਤਮ ਰਹੇ ਨੇ? ਇਹਨਾਂ ਨੇ ਇੱਕ ਸੀਮਾ ਤੱਕ ਆਪਣੇ ਸਤਿਗੁਰੂ ਦਾ ਹੁਕਮ ਮੰਨਿਆ, ਯਾਨੀ ਕਿ ਗੁਰੂ ਦੇ ਉਪਦੇਸ਼ਾਂ ਉੱਪਰ ਚੱਲੇ। ਪਰ ਗੁਰੂ ਪੂਰਨ ਨਹੀਂ ਸੀ ਜਾਂ ਇਹਨਾਂ ਦਾ ਗੁਰੂ ਦੇ ਉੱਪਰ ਯਕੀਨ ਪੂਰਾ ਨਹੀਂ ਸੀ, ਇਸ ਕਰਕੇ ਮਾਇਆ ਨੇ ਇਹਨਾਂ ਨੂੰ ਠੱਗ ਲਿਆ। ਤੋ ਇਹ ਮਾਇਆ ਦਾ ਭਾਵ ਹੈ ਕਿ ਹਿਰਦੇ ਦੇ ਅੰਦਰ ਉਹਨਾਂ ਦੇ ਕਾਮ ਦਾ ਵਾਸਨਾ ਹੈ। ਕਾਮ ਦਾ ਭਾਵ ਕੀ ਹੈ? ਕਿ ਮਨ ਦਾ ਇੱਕ ਵਿਕਾਰ ਹੈ, ਮਨ ਦੇ ਇੱਕ ਵਿਕਾਰ ਯਾਨੀ ਕਾਮ ਤੋਂ ਨਿਕਲ ਨਹੀਂ ਸੰਗੇ। ਕਾਮਨੀ ਮੰਗ ਹੈ, ਯਾਨੀ ਕਿ ਇਸਤਰੀ ਦੀ ਮੰਗ ਕਰਦੇ ਨੇ। ਹੁਣ ਵਿਚਾਰ ਕਰਕੇ ਦੇਖੋ, ਉਹ ਇੰਦਰ, ਇੰਦਰ ਕੌਣ ਸੀ? ਯਾਨੀ ਕਿ ਦੇਵਤਿਆਂ ਦਾ ਜੋ ਰਾਜਾ ਹੈ ਉਹ ਇੰਦਰ ਹੈ। ਜਿਤਨੀ ਵੀ ਪੁਰੀਆਂ ਦੇ ਯਾਨੀ ਦੇਵੀ ਦੇਵਤਾ ਨੇ 33 ਲੱਖ, ਉਹਨਾਂ ਦਾ ਸਿਰੋਮਣੀ, ਸਾਰੀ ਸਮਰੱਥਾ, ਸਾਰੀ ਤਾਕਤ ਜੋ ਹੈ ਇੰਦਰ ਦੇ ਕੋਲ ਹੈ। ਔਰ ਇੰਦਰ ਦਾ ਕੀ ਹਾਲ ਹੈ? ਕਿ ਅੰਤਰ ਦੇ ਵਿੱਚ ਕਾਮ ਔਰ ਕਾਮਨੀ ਦੋਨਾਂ ਦਾ ਘਰ ਕੀਤਾ ਗਿਆ ਹੈ। ਕਿਸ ਤਰੀਕੇ ਦੇ ਨਾਲ? ਇਹਦਾ ਇਤਿਹਾਸ ਦੇ ਵਿੱਚ ਇੱਕ ਜਗ੍ਹਾ ਜ਼ਿਕਰ ਆਉਂਦਾ ਹੈ ਕਿ ਗੌਤਮ ਰਿਸ਼ੀ ਜੋ ਸੀ ਉਹ ਅਹਿਲਿਆ ਦੇ ਉੱਪਰ ਮੋਹਿਤ ਸੀ, ਕਿ ਅਹਿਲਿਆ ਦੇ ਨਾਲ ਉਹ ਵਿਆਹ ਕਰਨਾ ਚਾਹੁੰਦਾ ਸੀ। ਔਰ ਅਹਿਲਿਆ ਜੋ ਸੀ ਤਿੰਨਾਂ ਲੋਕਾਂ ਦੇ ਵੀ ਸਭ ਤੋਂ ਸੁੰਦਰ ਮੰਨੀ ਗਈ ਸੀ, ਤੇ ਸਾਰੇ ਦੇਵਤਿਆਂ ਨੇ ਇਹ ਧਾਰ ਲਿਆ ਕਿ ਅਸੀਂ ਇਸ ਨੂੰ ਜਿੱਤ ਕਰਕੇ ਲਿਆਵਾਂਗੇ। ਜਦੋਂ ਸਵੰਬਰ ਹੋਇਆ ਉਸ ਲਈ ਉਹਦੇ ਪਿਤਾ ਨੇ ਸੋਚਿਆ ਵੀ ਇਹ ਤੇ ਮਾਰਕਾਟ ਬਹੁਤ ਜ਼ਿਆਦਾ ਹੋ ਜਾਏਗੀ, ਕਿ ਸਾਰੇ ਹੀ ਲੜਨ ਨੂੰ ਤਿਆਰ ਨੇ ਕਿ ਅਸੀਂ ਵਿਆਹ ਕਰਨਾ ਹੈ। ਤੇ ਉਹ ਬ੍ਰਹਮਾ ਦੇ ਉਪਾਸਕ ਸਨ, ਬ੍ਰਹਮਾ ਕੋਲ ਗਏ, ਬ੍ਰਹਮਾ ਨੂੰ ਵਿਚੋਲਾ ਬਣਾਇਆ। ਤੇ ਬ੍ਰਹਮਾ ਨੇ ਕੀ ਕੀਤਾ? ਵੀ ਠੀਕ ਹੈ, ਅਸੀਂ ਇਹਦਾ ਫੈਸਲਾ ਕਰਾਂਗੇ, ਜਿਹੜਾ ਤ੍ਰਿਲੋਕੀ ਦਾ ਚੱਕਰ ਲਗਾ ਕੇ ਸਭ ਤੋਂ ਪਹਿਲੇ ਆ ਜਾਏਗਾ ਨਾ ਉਸ ਦੇ ਨਾਲ ਅਹਿਲਿਆ ਦਾ ਵਿਆਹ ਕਰ ਦਿੱਤਾ ਜਾਏਗਾ। ਉੱਥੇ ਜੋ ਗੌਤਮ ਸੀ ਉਹ ਵੀ ਬ੍ਰਹਮਾ ਨੂੰ ਪੁੱਛਦੇ ਸਨ, ਉਹ ਵੀ ਬ੍ਰਹਮਾ ਕੋਲ ਪਹੁੰਚੇ। ਉਹਨਾਂ ਨੇ ਆਪਣੇ ਸ਼ਿਸ਼ੇ ਨੇ ਆਪਣੇ ਗੁਰੂ ਅੱਗੇ ਆਪਣੀ ਇੱਛਾ ਜ਼ਾਹਿਰ ਕੀਤੀ। ਹੁਣ ਗੁਰੂ ਵੀ ਪੂਰਾ ਔਰ ਸ਼ਿਸ਼ੇ ਵੀ ਪੂਰਾ, ਵਿਚਾਰ ਕਰਕੇ ਦੇਖ ਲਓ ਕਿੱਥੇ ਤੱਕ ਪਹੁੰਚ ਹੈ ਦੋਨਾਂ ਦੀ। ਔਰ ਉਹਦੀ ਸ਼ਿਸ਼ੇ ਦੀ ਫਰਮਾਇਸ਼ ਇਹ ਹੈ ਕਿ ਇਸਤਰੀ ਦੀ ਲੋੜ ਹੈ, ਤੇ ਗੁਰੂ ਨੇ ਕੀ ਕੀਤਾ? ਤਥਾਸਤੂ ਕਹਿ ਤਾਂ ਚੱਲ ਠੀਕ ਹੈ ਭਾਈ, ਜਿਸਲੇ ਵੀ ਇਹ ਦੌੜ ਲਗਾਉਣਗੇ ਨਾ ਤੇ ਲੋਕੀ ਦਾ ਚੱਕਰ ਲਗਾਉਣ ਵਾਸਤੇ, ਤੇਰੇ ਅੰਦਰ ਸਿੱਧੀ ਪ੍ਰਾਪਤ ਹੋ ਗਈ ਹੈ, ਉਹ ਤੂੰ ਹੀ ਇਹਨਾਂ ਨੂੰ ਨਜ਼ਰ ਆਏਗਾ, ਸਭ ਤੋਂ ਪਹਿਲੇ ਪਹੁੰਚਿਆ ਹੋਇਆ, ਤੇਰੇ ਨਾਲ ਅਹਿਲਿਆ ਦਾ ਵਿਆਹ ਹੋ ਜਾਏਗਾ। ਔਰ ਉਹ ਹੀ ਭਾਣਾ ਵਰਤਿਆ, ਇੰਦਰ ਕਿੰਨਾ ਬਲੀ ਔਰ ਸਮਰੱਥਾ ਦਾ ਮਾਲਕ ਸੀ, ਉਸ ਦੇ ਬਾਵਜੂਦ ਜਦੋਂ ਚੱਕਰ ਲਗਾਇਆ ਗਿਆ ਤੇ ਜਿੱਥੇ ਵੀ ਪੜਾਵ ਤੇ ਪਹੁੰਚਦੇ ਸਨ ਉੱਥੇ ਗੌਤਮ ਜੀ ਪਹਿਲੇ ਹੀ ਨਜ਼ਰ ਆ ਜਾਂਦੇ ਸਨ। ਅਖੀਰ ਅਹਿਲਿਆ ਦਾ ਵਿਆਹ ਗੌਤਮ ਦੇ ਨਾਲ ਹੋ ਗਿਆ, ਪਰ ਇੰਦਰ ਨੂੰ ਇਹ ਚੀਜ਼ ਮਨਜ਼ੂਰ ਨਾ ਹੋਈ। ਉਸ ਨੇ ਆਪਣੇ ਅੰਦਰ ਜੋ ਅੱਗ ਭਖ ਰਹੀ ਸੀ ਕਾਮ ਦੀ, ਉਸ ਨੂੰ ਪੂਰਾ ਕਰਨ ਲਈ ਉਸਦੀ ਨੀਅਤ ਜਿਹੜੀ ਹਰ ਵਕਤ ਖੋਟੀ ਰਹਿੰਦੀ ਸੀ। ਅਖੀਰ ਉਸਨੇ ਚੰਦ ਔਰ ਮੁਰਗੇ ਨੂੰ ਜੋ ਹੈ ਆਪਣਾ ਰਾਜਦਾਰ ਬਣਾ ਕਰਕੇ ਉਹਨਾਂ ਨੂੰ ਵੀ ਭ੍ਰਤ ਭ੍ਰਸ਼ਟ ਕੀਤਾ। ਔਰ ਕਿਸੇ ਵੀ ਤਰੀਕੇ ਦੇ ਨਾਲ ਉਸਨੇ ਅਹਿਲਿਆ ਨੂੰ ਜੋ ਹੈ, ਇੱਥੇ ਸਤਿਗੁਰੂ ਜੀ ਨੇ ਇਹਨਾਂ ਕਥਾਵਾਂ ਨੂੰ ਪੂਰਾ ਦੇ ਨਹੀਂ ਪਾ ਰਹੇ। ਕਿਉਂ? ਕਿਉਂਕਿ ਇੱਥੇ ਸਮੇਂ ਦੀ ਦੌੜ ਹੈ, ਦੂਸਰਾ ਉਹਨਾਂ ਨੇ ਪੜਦਾ ਵੀ ਦੇਣਾ ਹੈ। ਸਿਰਫ ਅਸੀਂ ਇਸ ਮਜ਼ਮੂਨ ਨੂੰ ਇਸ ਤਰੀਕੇ ਦੇ ਨਾਲ ਜਾਣਨਾ ਹੈ ਕਿ ਇਹ ਦੇਵੀ ਦੇਵਤਾ ਜਿਨ੍ਹਾਂ ਨੂੰ ਅਸੀਂ ਪੂਜਦੇ ਹਾਂ ਇਹ ਮਨ ਔਰ ਮਾਇਆ ਦੇ ਅਧੀਨ ਨੇ। ਯਾਨੀ ਕਿ ਇੰਦਰ ਨੇ ਛਲ ਦੇ ਨਾਲ ਅਹਿਲਿਆ ਨੂੰ ਜੋ ਹੈ ਪ੍ਰਾਪਤ ਕੀਤਾ। ਜਦੋਂ ਉਹਨੇ ਪ੍ਰਾਪਤ ਕਰ ਲਿਆ ਤੇ ਗੌਤਮ ਵੀ ਸਿੱਧੀਆਂ ਦਾ ਮਾਲਕ ਸੀ, ਉਸ ਨੂੰ ਪਤਾ ਲੱਗ ਗਿਆ, ਉਸਨੇ ਉਹਨੂੰ ਸ਼ਰਾਪ ਦੇਤਾ, ਉਸਦੇ ਸਰੀਰ ਦੇ 1000 ਪੱਗ ਹੋ ਗਏ ਔਰ ਰਿਸਣ ਲੱਗ ਗਏ, ਔਰ ਸ਼ਰਮ ਦਾ ਮਾਰਾ ਕਈ 1000 ਸਾਲ ਜੋ ਹੈ ਇੰਦਰ ਲੋਕ ਵਿੱਚ ਨਹੀਂ ਗਿਆ, ਪਾਣੀ ਦੇ ਵਿੱਚ ਮੂੰਹ ਛੁਪਾਈ ਫਿਰਦਾ ਰਿਹਾ। ਔਰ ਦੂਸਰੇ ਪਾਸੇ ਅਹਿਲਿਆ ਨੂੰ ਉਸਨੇ ਕੀ ਕੀਤਾ? ਉਸ ਨੂੰ ਵੀ ਸ਼ਰਾਪ ਦਿੱਤਾ, ਉਹਨੂੰ ਕਿਹਾ ਵੀ ਤੂੰ ਪਰਾਏ ਔਰ ਆਪਣੇ ਮਰਦ ਵਿੱਚ ਫਰਕ ਨਹੀਂ ਜਾਣ ਸਕੀ, ਤੇਰਾ ਵੀ ਮਨ ਖੋਟਾ ਸੀ, ਤੂੰ ਵੀ ਮੋਹਿਤ ਸੀ ਉਸਦੇ ਉੱਪਰ, ਇਸ ਕਰਕੇ ਤੂੰ ਜਾ ਪੱਥਰ ਦੀ ਬਣ ਗਿਆ। ਔਰ ਉਹ ਵੀ ਕਈ ਯੁਗਾਂ ਤੱਕ ਪੱਥਰ ਦੀ ਬਣੀ ਰਹੀ। ਜਿਸਲੇ ਸ੍ਰੀ ਰਾਮਚੰਦਰ ਜੀ ਨੇ ਅਵਤਾਰ ਲਿਆ ਵਿਸ਼ਨੂੰ ਜੀ ਨੇ, ਉਸਲੇ ਉਸ ਪੱਥਰ ਦੀ ਬਣੀ ਹੋਈ ਸਿਲ ਅਹਿਲਿਆ ਦਾ ਆਪਣੇ ਚਰਨਾਂ ਦੇ ਨਾਲ ਉਧਾਰ ਕਰਕੇ ਉਸ ਨੂੰ ਸਵਰਗਾਂ ਦਾ ਵਾਸੀ ਬਣਾਇਆ। ਯਾਨੀ ਕਿ ਇਹ ਹਾਲਤ ਹੈ ਇਹਨਾਂ ਦੇਵੀ ਦੇਵਤਿਆਂ ਦੀ, ਯਾਨੀ ਕਿ ਉਹ ਮਨ ਔਰ ਮਾਇਆ ਦੇ ਅਧੀਨ ਨੇ। ਰਿੱਧ ਮੰਗ ਹੈ ਹੱਥ ਪਸਾਰ, ਯਾਨੀ ਕਿ ਰਿੱਧ ਯਾਨੀ ਗੌਤਮ ਰਿਸ਼ੀ ਨੇ ਕੀ ਮੰਗਿਆ? 1000 ਸਾਲ ਤਪ ਕਰਕੇ ਉਹਨੇ ਸਿੱਧੀ ਯਾਨੀ ਰਿੱਧ ਸਿੱਧ ਤਾਕਤ ਮੰਗੀ ਆਪਣੇ ਗੁਰੂ ਕੋਲੋਂ ਕਿ ਮੈਂ ਇਸ ਇਸਤਰੀ ਨੂੰ ਹਾਸਲ ਕਰ ਸਕਾਂ। ਤੋ ਇਹ ਹਸਰ ਹੈ 33 ਲੱਖ ਦੇਵੀ ਦੇਵਤਿਆਂ ਦਾ, ਜਿਨ੍ਹਾਂ ਨੂੰ ਅਸੀਂ ਦਿਨ ਰਾਤ ਪੂਜ ਰਹੇ ਹਾਂ, ਔਰ ਮਨ ਦੇ ਕਿਸੇ ਨਾ ਕਿਸੇ ਕੋਨੇ ਦੇ ਵਿੱਚ ਇੱਕ ਅਟ੍ਰੈਕਸ਼ਨ ਵੀ ਮੌਜੂਦ ਹੈ। ਬ੍ਰਹਮਾ ਵਿਸ਼ਨ ਮਹਾਦੇਵ ਤ੍ਰੈ ਗੁਣ ਰੋਗੀ ਵਿੱਚ ਹੋਮੈ ਕਾਰ ਕਮਾਈ, ਯਾਨੀ ਕਿ ਤਿੰਨੋ ਹੀ ਮਨ ਔਰ ਮਾਇਆ ਦੇ ਅਧੀਨ ਨੇ। ਔਰ ਇਹ ਮਨ ਦਾ ਇੱਕ ਵਿਕਾਰ ਹੈ ਹੰਕਾਰ, ਹੋਮਾ, ਹੋਮਾ ਦੇ ਵਿੱਚ ਹੀ ਇਹ ਇਸ ਜਗਤ ਵਿੱਚ ਆਏ ਨੇ। ਵਿਚਾਰ ਕਰਕੇ ਦੇਖ ਲੋ, ਜਿਤਨੇ ਵੀ ਵਿਸ਼ਨੂੰ ਭਗਵਾਨ ਦੇ ਅਵਤਾਰ ਆਏ ਨੇ ਇਹ ਸਾਰੇ ਹੰਕਾਰ ਦੇ ਵਿੱਚ ਹੀ ਆਏ ਨੇ। ਹੰਕਾਰ ਦਾ ਕੀ ਭਾਵ ਹੈ? ਇਹਨਾਂ ਨੇ ਆਪਣੀ ਸ਼ਕਤੀ ਦਾ ਪ੍ਰਦਰਸ਼ਨ ਕੀਤਾ, ਜੋ ਕਿ ਹੁਕਮ ਲੈ ਕਰਕੇ ਆਪਣੇ ਪਿਤਾ ਕੋਲ ਇਹ ਆਏ ਸਨ। ਔਰ ਇਹ ਜੋ ਪ੍ਰਦਰਸ਼ਨ ਹੈ ਇਹ ਆਪਣੇ ਆਪ ਦੇ ਵਿੱਚ ਇੱਕ ਹੰਕਾਰ ਹੈ। ਦੂਸਰੇ ਪਾਸੇ ਸਤਿਗੁਰੂ ਨੇ ਉਹ ਕਦੇ ਵੀ ਇਸ ਦਾ ਪ੍ਰਦਰਸ਼ਨ ਨਹੀਂ ਕਰਦੇ, ਉਹ ਹਮੇਸ਼ਾ ਆਪਣੇ ਆਪ ਨੂੰ ਨਿਮਾਣੇ कहो नानक हम नीच कर्मा शरण पे की राखो सरण। पूरन सतगुरु ने पर अपने आप नु नीचा तो भी नीच कह रहे ने, इस तो निमाणा होर कौन होएगा। और उसी निमाणे दी लाज जो है सतपुरुष रखते ने। सतगुरु किस दी लाज रखते ने, जो निमाणा हो करके टेक लैंदा। असी टेक लईए हंकार दी कि असी ते पार ब्रह्म ईश्वर सतगुरु, कोई शक नहीं सतगुरु जो ईश्वर है पार ब्रह्म है, पर साडे अंकर हंकार ने जन्म लै लिया कि असी ईश्वर नु प्राप्त कर लिया है मौखिक रूप दे विच। कोई शक नहीं असी प्राप्त कर लिया है। हंकार करना भी चाहिदा पर किस पास कि दूसरे अवतारा दे अधीन यानी उस दे अगेंस्ट। पर असी अहंकार किथे कर रहे हैं, अपनी आत्मा नु इस तरह फैला दिता कि असी उस दे उपदेश अनुसार कर्म करने शुरू ही नहीं किते। पालन कदू करांगे ते पूरे कदू होणगे, ए तां युग ही बताणगे कि केड़े युग दे विच जा करके असी उस परम पद नु प्राप्त करना है। यानी कि हंकार ने सानू ऐसे गोते लवाए कि असी पूरन सतगुरां दी टेक लैण दे बावजूद भी असी रहे मन और माया दे अधीन उस दे विकार दे अंतर। सो ए तीनो जो ने ए होमै दे अंदर आ करके अपनी कार कमाई दा भाव है कि जगत दे विच आ करके इन्हां ने अपनी मर्यादा नु पक्का कीता। रामचंद्र जी नु मर्यादा पुरुषोत्तम कहा ही सी करके गया सी कि उन्हां ने इतने तरीके दे यज्ञ हवन और कई तरीके दे कर्म कांड चलाए सन कि उन्हां नु मर्यादा कहा जांदा सी कि अगर तुसी इस लोक दे विच रहना चाहते हो, मोक्ष प्राप्त करना चाहते हो, ते तुहानू भी इस मर्यादा दे अधीन आना पेगा। तो अज तक असी उस मर्यादा दा पालन करदे आ। कौन है जो अज तक कोई हवन नु पसंद नहीं करदा? चोरी छुपे अज भी असी हवन करदे हां, गुरु घर दे विच भी ए रीत असी अजे तक भुले नहीं आ, उस नु भी असी लागू कर देने आ। तो इसका भाव की है कि मन और माया परमा कौन रहा है, मन मन कौन है, काल दा एक अंश, यानी के काल दे अधीन ही ए सृष्टि रची गई है और असी इस सृष्टि दा एक हिस्सा बने हुए आ। जब तक असी इस हिस्से चो निकलन दी कोई कोशिश नहीं करांगे, कोई उपराला नहीं करांगे, मक्खी ते हमेशा शहद दे उपर बैठदी है, उसनु ए पता नहीं कि स्वाद दे नाल विख दा काम करेगी किस तरीके दे नाल, कि पंखा उपर लग जाएगा ते मैं उड नहीं सकांगी, इहदे विच ही मेरी जान निकल जाएगी। तो अगर उडना चाहती है तो उसनु उडाना पैंदा है। यानी कि अगर असी इस जीवात्मा नु उधार करना चाहते हां ते इसनु उडाना पेगा, यानी कि मन दे हुक्म तो जबरदस्ती कढना पेगा। मत कोई जानना कि सतगुरु अपने आप इस नु कढ देणगे। सतगुरां ने अवतार स्वरूप सिर्फ सच दा होका देना है। जरूरत किस नु है? जीवात्मा नु। पालन किसने कर रहा है? जीवात्मा ने। सतगुरां ने अपनी ड्यूटी दे दी, जो ड्यूटी उन्होंने देनी सी, हक दा होका देना सी, वो हक दा होका उन्होंने देता। हुण फिर वो नजर मार करके देखते ने किस तरीके दे नाल, जिस तरह पहाड़ दे उपर अगर कोई बंदा खड़ा होवे ना ते मैदान दे किसी कोने दे विच अग भख रही होवे ते उसकी चिंगारी उस नु नजर आ जाती है ते ओ उस जगह तक पहुंच जाता है। ठीक उसे तरीके दे नाल सतगुरु जिस मुकाम ते आंदे ने ना, वो बिलकुल ठीक एक पहाड़ दे तरीके नाल हुंदा है। असी इस मजमून नु उदाहरण दे तरीके समझ सकते हैं। उस पहाड़ ते चढ़ के सतगुरु जिसे नजर मारदे ने ते ओ जीवात्मा जिहड़ियां भख रहियां ने, यानी कि दिन रात उस परमात्मा नु प्राप्त करन लई उपराले कर रहियां ने, ओ चिंगारी स्वरूप सतगुरां नु नजर आ जांदियां ने ते सतगुरु सब तो पहले उन्हां दी बांह फड़दे ने। असी अपनी बांह बेशक सतगुरां दे हथ विच दे आए हां पर असी कदी उन्हां दे हुक्म उपर चले ने, ते इस करके पहले कौन जाएगा, उधार किस दा होएगा, जड़ी जीवात्मा भख रही है। सतगुरु इस दे उपर विचार नहीं करदे कि ओ मूर्ति नु मत्था टेक रही है, पोथी नु टेक रही है, या तीर्थां दे नहाण जा रही है। विचार करके देखो, गुरु अमरदास जी 18वीं वेरी गए सन गंगा नहाण मुक्ति वास्ते, पर मुक्ति कित्थों मिलनी सी, गंगा नहा के यमुना नहा के तो मुक्ति मिलनी नहीं सी। 18वीं वेरी जो है सतगुरां ने उन्हां दी बांह पकड़ ली सी, वो फिर ऐसी पकड़ी सी कि परम पद ते बिठाता सी, तो क्या वो निवली कर्म नहीं सी? सो ए मजबून विचार करन वाला है। असी तो इसी अहंकार दे विच आ गए कि प्रत्यक्ष रूप विच ए कर्म छड़ दिते, पर अप्रत्यक्ष रूप दे विच किसी ना किसी तरीके दे नाल असी ए सारे कर्म कांड करते हैं। हुण व्याह शादियां ते जड़ी तुक इस्तेमाल कीती जांदी है, हम कर साजन आए प्यारियो, हुण कैसी ए हिसाब लगाओ, हूड़ मत है, मन दा हुक्म है, कितनी उच्ची और सुची बाणी है और उसकी मिट्टी पलीत किस तरीके नाल कीती जा रही है, ढोलक वजा करके गल दे विच, और किन्हां नू मीत हो रहा असी साजन कह रहे हैं। विचार करके देखो, बाणी ते कहंदी है नौ द्वारे खाली कर, दसवें द्वार तेरा साजन बैठा है, और असी किन्हां नू साजन बनाता ढोलक गले च पा करके, ए असर कीता उस सचखंड की सच्ची बाणी का, और दावा करदे हां असी सतगुर दा हुक्म मनण दा। तो ए विचार करन दा मजबून है। सो ए जो ए भाव है इन्हां तुकां दा कि देवी देवते जो ने ਉਹ ਵੀ ਹੰਕਾਰ ਦੇ ਵਿਚ ਆ ਕਰਕੇ ਇਹ ਵਰ ਦੇ ਦਿੱਤੇ, ਪਰ ਉਹ ਸੱਚ ਨੂੰ ਇੱਕ ਨੂੰ ਪ੍ਰਾਪਤ ਨਹੀਂ ਕਰ ਸਕਿਆ। ਅੱਗੇ ਸਤਿਗੁਰੂ ਉਪਦੇਸ਼ ਕਰਦੇ ਨੇ कि वाणी दे विच वेद पढ़े पढ़ ब्रह्मा हारे एक तिल नहीं कीमत पाई। हुण वेदां दी रचना कित्थों होई है? असीं इक भ्रम दे विच हां कि ब्रह्म ने जो है इस दी उत्पत्ति कीती है। हुण उह ब्रह्म की है? सतगुरु उपदेश करदे ने कि विष्णु भगवान जी ने जदों ब्रह्मा दे रूप दे विच इस जगत विच आए ने, यानी कि ब्रह्मा दा अवतार नहीं है, ब्रह्म पुरुष कोई होर चीज है, यानी अनगिनत ब्रह्मांड हन, अनगिनत ब्रह्मांडा दा जो पुरुष इंचार्ज है वह ब्रह्मा है, यानी वह ब्रह्म पुरुष जो है वह एक अलग चीज है। और इथे जिस ब्रह्मा की गल है वह विष्णु के अवतार ने, यानी कि 24 अवतारा च एक अवतार जो है ब्रह्म रूप दे विच विष्णु जी का होया है। और उस लोक दे विच ब्रह्म लोक दे विच जिसका इंचार्ज ब्रह्म पुरुष है उदे विच जो वेद वाणी चल रही है, यानी उस परमात्मा की आवाज उस मंडल दे विच जो गुंजायमान है, जो प्रकाश उथे मौजूद है, उस प्रकाश और उस आवाज की ताकत नू लै करके विष्णु जी ने इस लोक दे विच वेदा की रचना की, इस करके उस नू असी वेद वाणी कहंदे हां। हुण वेद वाणी की रचना की और उस रचना नू रचन दे बाद ए जो ब्रह्मा पुरुष है इसने इस वाणी का अध्ययन किया और उसका अध्ययन करके इस जगत दे विच जीवात्मा दे उद्धार यानी मोक्ष नू प्राप्त करन वास्ते कर्म कांड और तरीकियां दा प्रचलन किया। यानी के ब्रह्मा पढ़े पढ़ पढ़ हारे, यानी पढ़ पढ़ के इदी प्रपालना कर करके पढ़ा पढ़ा करके ए रीत चला चला करके हार गया, एक तिल नहीं कीमत पाई। हुण तिल नहीं कीमत पाण दा भाव है कि इत्थे पैसे दे नाल किसी चीज नू तोलिया जां मुल नहीं पाया जा रहा, इहदा भाव यह है कि वह अपने आप नू उस परमात्मा की आवाज जो कि जोत रूप है उस दे नाल जोड़ नहीं सके और उस सच नू नहीं प्राप्त कर सके रे आवागमन दे विच। यानी कि यह विचार करन दा मजबूर है कि वेद पढ़न दे बाद पोथियां पढ़न दे बाद और जिन्या भी बाणियां ने उन्हां नू पढ़ के शास्त्र या स्मृतियां नू असी कदे भी उस एक सच नू प्राप्त नहीं कर सकते। अगर असी उस सच नू प्राप्त करना चाहते हां तो उस लई सानू वो सच जो सतगुरु के रूप दे विच मौजूद है उदे उपदेशा ते पालन करना पेगा। साधक सिद्ध, साधक किस नू कहंदे ने और सिद्ध कौन है? सिद्ध और साधक योगियां दी तरफ इशारा है। पुराने युगां दे विच जो सिद्ध और योगी जो सन उन्हां दा की सी? ब्रह्मा शास्त्रां दे विच इस चीज नू मोक्ष नू प्राप्त करन दा एक जो तरीका सी उसका आधार योग दिता गया है। और योग दे विच अष्टांग योग यानी कि 8 अंग ने, वो 8 अंगा दे विच पूरा होण दे बाद ही जो है ए सुरत सिमटदी सी और उत्थे तक पहुंचदी सी जिस नू असी आग्या चक्कर कहंदे आ। और आग्या चक्कर जो छठा चक्कर है उत्थे भी कोई विरला भागा वाला ऋषि मुनि ही पहुंच सकदा सी हजारा साल तप करन दे बाद। तप कैसा? यानी कि हठ योग, तो कोई विरला पहुंच सकदा सी। ते असी किस तरीके दे नाल इस युग दे विच जिहदे की उम्र ही बहुत घट है उस अवस्था नू प्राप्त कर सकदे आ? इस करके सतगुरां ने जो है पुराने जो कर्म और उपासना दे तरीके सी उन्हां नू इधर दी उम्र दे हिसाब दे नाल चल रहे समय दे अनुसार दे कि काल दा पहरा बहुत सख्त है, मन इतना चंचल है कि इस नू काबू करना निश्चल करना बहुत मुश्किल है। इस करके उन्होंने सहज योग जो है इस दी युक्ति जो है इस लोक दे विच प्रचलित कीती। हुण सहज योग की है कि असी जिथे संसार नू भुलना उन्होंने एक ही गल कही है कि संसार झूठा है रू भुल जाओ। हुण सतगुरु दे उपर यकीन कर लो, अगर भुल जाओगे यकीन करोगे ता ही जो है ए सुरत नू सतगुरु समेटदे ने। ए अपने आप ना सिमटी है ना कदी सिमटेगी, ए जदों भी सिमटेगी हुक्म दे विच सिमटेगी। ते मजबून की है कि गुरु दा उपदेश, यानी कि एको ही गल दे विच उन्होंने सारे योग जो है खत्म कर दिते। आसन केड़ा लगाना? सतगुरु पिछे स्पष्ट कर चुके ने कि अपने शरीर नू भुलना है, कहानी खत्म। तुहानू जड़ा चंगा लगदा ओ लगाओ, सुरत समेटनी है सतगुरु ने। ख्याल इन्ना रखना है कि जिथे जगत नू भुलना है उथे शरीर नू भुलना है, और जिथे शरीर नू भुलना है उथे सिर्फ रीढ़ दी हड्डी जो मेरुदंड जिस नू कहंदे ने इस नू तुसी सीधा रखना है। इस आस दे विच बैठना है, इस आस दे विच आसन लगाना है, इस आस दे विच रहना है कि ओ जो तुहाडा प्रीतम है पता नहीं किस वेले रहमत कर देवे, किस ले इस ताकत नू समेट करके अपने नाल मिला लवे। उस इंतजार दे विच रहना किस तरीके दे रहा? जिस तरह पपिया है जिस तरह चाकत है वो मर जाता है चिल्ला चिल्ला कर, पर पिएगा स्वाति दी बूंद। और मरदा भी की है कि उदी चुंझ जड़ी है ना वो आकाश की तरफ रहती है। भाई गुरदास जी ने इतनी गहनी बाणी रची है, इतना गहरा था समुन्द्र है कि अगर उसी एक बारी उसनु पढ़ लिये तो संता दी सारी बाणिया दा भेद अपने आप खुल जाता है। कि उपदेश करते ने कहंदे ने कि अग लगी है अग नू ते असी पानी दे नाल बुझा सकते हैं। कहंदे ने जे नाव दे विच अग लग गई ते विचार करके देखो फिर किस तरह बुझावांगे, ਨਾਭ ਕਿੱਥੇ ਆ? ਪਾਣੀ ਦੇ ਵਿੱਚ ਆ। ਔਰ ਪਾਣੀ ਨਾਲ ਅਸੀਂ ਬੁਝਾ ਨਹੀਂ ਸਕਦੇ, ਕਿਉਂ ਕਿ ਜੇ ਅਸੀਂ ਪਾਣੀ ਪਾਵਾਂਗੇ ਤਾਂ ਵੀ ਨਾਭ ਡੁੱਬੇਗੀ। ਫਿਰ ਦੂਸਰੇ ਪਾਸੇ ਕਹਿੰਦੇ ਨੇ ਕਿ ਇੱਕ ਚੋਰ ਡਾਕੂ ਸਾਡੇ ਮਗਰ ਲੱਗੇ ਨੇ, ਅਸੀਂ ਕਿਸੇ ਕਿਲੇ ਦੇ ਵਿੱਚ ਪਹਾੜ ਤੇ ਜਾ ਕੇ ਆਪਣੇ ਆਪ ਨੂੰ ਬੰਦ ਕਰਕੇ ਬਚਾ ਸਕਦੇ ਹਾਂ। ਫਿਰ ਕੀ ਕਹਿੰਦੇ ਨੇ ਕਿ ਅਗਰ ਕਿਲੇ ਦੇ ਵਿੱਚ ਹੀ ਅਗਰ ਡਾਕੂ ਮੌਜੂਦ ਹੈ ਤਾਂ ਤੁਸੀਂ ਕਿਸ ਤਰੀਕੇ ਨਾਲ ਬਚੋਗੇ? ਫਿਰ ਅਖੀਰ ਦੇ ਵਿੱਚ ਇਹ ਕਹਿੰਦੇ ਨੇ ਕਿ ਅਗਰ ਪ੍ਰਜਾ ਦੁਖੀ ਹੈ ਤੇ ਰਾਜਾ ਦੇ ਕੋਲ ਸ਼ਰਨ ਲੈਂਦੀ ਹੈ, ਕਿ ਅਗਰ ਰਾਜਾ ਹੀ ਲੁੱਟਣ ਤੇ ਆ ਜਾਵੇ ਤੇ ਉਹ ਪ੍ਰਜਾ ਵਿਚਾਰੀ ਦਾ ਕੀ ਅਸਰ ਹੋਏਗਾ। ਇਹ ਸਾਰੇ ਖਿਆਲ ਦੇ ਕਰਕੇ ਫਿਰ ਕੀ ਕਹਿੰਦੇ ਨੇ, ਕਹਿੰਦੇ ਕਿ ਮੱਛੀ ਵਾਲੀ ਪ੍ਰੀਤ ਕੈਸੀ ਹੈ? ਉਹ ਪ੍ਰੀਤ ਮੇਰੇ ਅੰਦਰ ਅੱਜ ਤੱਕ ਪ੍ਰਗਟ ਨਹੀਂ ਹੋਈ। ਕਹਿੰਦੇ ਨੇ ਇੱਕ ਸ਼ਿਸ਼ ਹੈ, ਸ਼ਿਸ਼ ਵਿਸ਼ੇ ਵਿਕਾਰਾਂ ਦੀ ਅੱਗ ਦੇ ਵਿੱਚ ਜਲ ਰਿਹਾ ਹੈ, ਉਸ ਨੇ ਆਪਣੇ ਪੂਰਨ ਸਤਿਗੁਰੂ ਦੀ ਟੇਕ ਲਈ ਹੈ, ਔਰ ਅਗਰ ਸਤਿਗੁਰੂ ਦੇ ਕੋਲ ਜਾ ਕਰਕੇ ਵੀ ਉਹ ਵਿਸ਼ੇ ਵਿਕਾਰਾਂ ਦੀ ਅੱਗ ਸ਼ਾਂਤ ਨਾ ਹੋ ਸਕੀ ਤੇ ਵਿਚਾਰ ਕਰੋ ਸ਼ਿਸ਼ ਦਾ ਕੀ ਅਸਰ ਹੋਏਗਾ। ਯਾਨੀ ਕਿ ਉਹਨਾਂ ਦਾ ਇਸ਼ਾਰਾ ਹੈ ਕਿ ਭਿੰਡੀ ਗੁਰੂ, ਯਾਨੀ ਕਿ ਇਸ ਜਗਤ ਦੇ ਵਿੱਚ ਜਿਨ੍ਹਾਂ ਨੂੰ ਅਸੀਂ ਸਤਿਗੁਰੂ ਕਹਿ ਕਰਕੇ ਪੁਕਾਰਦੇ ਹਾਂ, ਜਿੱਥੇ ਭੀੜਾਂ ਇਕੱਠੀਆਂ ਹੋਈ ਨੇ ਮੱਥੇ ਟੇਕੇ ਜਾਂਦੇ ਨੇ, ਵਿਚਾਰ ਕਰਕੇ ਦੇਖਣ ਵਾਲੀ ਗੱਲ ਹੈ ਕਿ ਕਿੱਥੇ ਤੁਸੀਂ ਵੀ ਝੂਠੀ ਜਗ੍ਹਾ ਤੇ ਨਹੀਂ ਜਾ ਰਹੇ। ਯਾਨੀ ਕਿ ਸਤਿਗੁਰੂ ਪੂਰਾ ਹੋਣਾ ਚਾਹੀਦਾ, ਸੱਚਾ ਹੋਣਾ ਚਾਹੀਦਾ। ਉਸ ਤੋਂ ਬਾਅਦ ਆਪਣੇ ਆਪ ਨੂੰ ਤਿਕਾਰਦੇ ਨੇ ਮੱਛੀ ਦਾ ਉਦਾਹਰਣ ਦੇ ਕਰਕੇ ਕਿ ਮੱਛੀ ਨੇ ਤੇ ਪਾਣੀ ਤੋਂ ਅਲੱਗ ਹੁੰਦੇ ਹੀ ਤੜਫ ਤੜਫ ਕਰਕੇ ਜਾਨ ਦੇਤੀ ਤੇ ਮੈਂ ਅੱਜ ਤੱਕ ਜਿੰਦਾ ਕਿਉਂ ਬੈਠਾ ਆਇਆ ਵਾ, ਅੱਜ ਤੱਕ ਮੇਰੀ ਸਾਹ ਕਿਉਂ ਚੱਲ ਰਹੀ ਹੈ? ਕਿਉਂ? ਕਿਉਂਕਿ ਮੈਂ ਅੰਤਰ ਦੇ ਵਿੱਚ ਅੱਜ ਤੱਕ ਉਸ ਸਤਿਗੁਰੂ ਦੇ ਦੀਦਾਰ ਹੀ ਨਹੀਂ ਕੀਤੇ। ਇਹ ਹਾਲਤ ਹੈ ਉਹਨਾਂ ਸ਼ਿਸ਼ਿਆਂ ਦੀ ਜਿਨ੍ਹਾਂ ਦੀ ਅਸੀਂ ਨਿੰਦਿਆ ਕਰਦੇ ਨਹੀਂ ਥੱਕਦੇ। ਵਿਚਾਰ ਕਰਕੇ ਦੇਖੋ ਇਸ ਜਗਤ ਦੇ ਵਿੱਚ ਚਵਾਂ ਜੁਗਾਂ ਦੇ ਵਿੱਚ ਕਿਤਨੀਆਂ ਜੀਵਾਤਮਾ ਹੋਈਆਂ ਨੇ, ਉਂਗਲੀਆਂ ਦੇ ਪੋਟੇ ਜ਼ਿਆਦਾ ਨੇ, ਪਰ ਵਿਚਾਰ ਕਰਕੇ ਦੇਖ ਲੋ ਐਸੇ ਸ਼ਿਸ਼ੇ ਘੱਟ ਨੇ ਜਿਨ੍ਹਾਂ ਦੀ ਅੰਤਰ ਦੇ ਸੂਕਸ਼ਮ ਜੋ ਸੂਕਸ਼ਮ ਵਿਕਾਰ ਜੋ ਸਨ, ਚਾਹੇ ਓਹਕਾਰ ਜਾਂ ਕਾਮ ਦੇ ਰੂਪ ਚ ਹਨ, ਉਹਨਾਂ ਦੀ ਸਫਾਈ ਸਤਿਗੁਰਾਂ ਨੇ ਆਪ ਬਾਂਹ ਪਕੜ ਕਰਕੇ ਕੀਤੀ। ਯਾਨੀ ਕਿ ਬਹੁਤ ਹੀ ਵਿਰਲੀ ਔਰ ਭਾਗਾ ਵਾਲੀ ਜੀਵਾਤਮਾ ਨੇ ਜਿਹੜੀ ਕਿ ਪੂਰਨ ਸ਼ਿਸ਼ੇ ਦਾ ਪਦ ਕਹਿਲਾਉਣ ਦੀ ਅਧਿਕਾਰੀ ਹੁੰਦੀਆਂ ਨੇ। ਸੋ ਭਾਈ ਗੁਰਦਾਸ ਜੀ ਜੋ ਸਨ, ਉਹ ਵੀ ਇਹਨਾਂ ਪੂਰਨ ਸ਼ਿਸ਼ਿਆਂ ਦੇ ਵਿੱਚੋਂ ਇੱਕ ਪੂਰਨ ਸ਼ਿਸ਼ੇ ਹੋਏ ਨੇ ਜਿਨ੍ਹਾਂ ਨੇ ਉਸ ਸੱਤ ਨੂੰ ਪ੍ਰਾਪਤ ਕੀਤਾ, ਜਿਨ੍ਹਾਂ ਨੂੰ ਅਸੀਂ ਚਾਹ ਕਰਕੇ ਵੀ ਅੱਜ ਮੌਖਿਕ ਰੂਪ ਦੇ ਵਿੱਚ ਪੂਰਨ ਸਤਿਗੁਰਾਂ ਦੀ ਟੇਕ ਲੈ ਕਰਕੇ ਵੀ ਅੱਜ ਤੱਕ ਭੁੱਲੇ ਬੈਠੇ ਹਾਂ, ਔਰ ਉਸ ਦੇ ਬਾਅਦ ਵੀ ਸਾਡੇ ਸਾਹ ਚੱਲ ਰਹੇ ਨੇ। ਅਸੀਂ ਕਹਿੰਦੇ ਹਾਂ ਕਿ ਅਸੀਂ ਪਿਆਰੇ ਦੇ ਨਾਲ ਪਿਆਰ ਕਰਦੇ ਹਾਂ, ਪਰ ਅਸੀਂ ਜਿੰਦਾ ਕਿਸ ਤਰੀਕੇ ਨਾਲ? ਭਾਈ ਗੁਰਦਾਸ ਜੀ ਕਹਿੰਦੇ ਨੇ ਜਰਾ ਵਿਚਾਰ ਕਰਕੇ ਦੇਖੋ। ਤੋ ਸੰਤਾਂ ਦੀ ਬਾਣੀ ਜਿਹੜੀ ਏ ਉਹ ਬੜੇ ਗਹਿਰੇ ਭਾਵ ਲੈ ਕਰਕੇ ਆਉਂਦੀ ਏ। ਉਹੀ ਭਾਵ ਜੋ ਹੈ ਸਤਿਗੁਰਾਂ ਨੇ ਇਸ ਤੁਕ ਵੀ ਸਪਸ਼ਟ ਕੀਤਾ ਹੈ ਕਿ ਜਿਹੜੇ ਸਾਧਕ ਔਰ ਸਿੱਧ ਹੋਏ ਨੇ, ਇਹ ਵੀ ਜੋ ਨੇ ਆਪਣੀਆਂ ਸਿੱਧੀਆਂ ਔਰ ਤਾਕਤਾਂ ਨੂੰ ਕਮਾ ਕਮਾ ਕਰਕੇ ਹਾਰ ਗਏ, ਰਹੇ ਕਿਹਦੇ ਵਿੱਚ? ਮੋਹ ਔਰ ਮਾਇਆ ਦੇ ਵਿੱਚ, ਮੋਹ ਔਰ ਮਾਇਆ ਚੋਂ ਨਿਕਲ ਨਹੀਂ ਸਕੇ। ਫਿਰ ਅੱਗੇ ਕਹਿੰਦੇ ਨੇ ਦਸ ਅਵਤਾਰ ਰਾਜੇ ਧਾਰੇ। ਰਾਜਾ ਕੌਣ ਹੈ? ਵਿਸ਼ਨੂੰ ਭਗਵਾਨ। ਦਸ ਮੁੱਖ ਅਵਤਾਰ ਵਿਸ਼ਨੂੰ ਭਗਵਾਨ ਦੇ ਹੋਏ ਨੇ। ਉਸ ਦੇ ਬਾਅਦ ਕੀ ਹੋਇਆ? ਉਸ ਦੇ ਬਾਅਦ ਵੀ ਵਰਤੈ ਮਹਾਦੇਵ ਅਵਤਾਰਾ। ਮਹਾਦੇਵ ਦੀ ਉਹ ਤਰਫ ਇਸ਼ਾਰਾ ਕਰਦੇ ਨੇ ਕਿ ਮਹਾਦੇਵ ਦਾ ਕੀ ਅਸਰ ਹੈ? ਉਹ ਇਸ ਜਗਤ ਦੇ ਵਿੱਚ ਮੌਤ ਦਾ ਦੂਤ ਬਣ ਕਰਕੇ ਪ੍ਰਚਾਰ ਕੀਤਾ। ਯਾਨੀ ਕਿ ਜੋ ਭੰਡਾਰ ਦਾ ਕੰਮ ਕੀ ਹੈ? ਪਾਲਣ ਦੇ ਬਾਅਦ ਇਸ ਚੋਲੇ ਨੂੰ ਵਾਪਸ ਲੈਣਾ। ਵਾਪਸ ਲੈਣ ਦਾ ਕੰਮ ਸ਼ਿਵਜੀ ਦਾ ਹੈ, ਔਰ ਸ਼ਿਵਜੀ ਦਾ ਅਸਰ ਕੀ ਹੈ? ਤਿੰਨ ਵੀ ਅੰਤ ਨਾ ਪਾਇਓ ਤੇਰਾ। ਇਹਨਾਂ ਨੇ ਵੀ ਤੇਰੇ ਉਸ ਅੰਤ ਨੂੰ ਪ੍ਰਾਪਤ ਨਹੀਂ ਕੀਤਾ ਕਿ ਤੂੰ ਕਿੱਥੋਂ ਸ਼ੁਰੂ ਹੈ ਔਰ ਕਿੱਥੇ ਖਤਮ ਹੈ। ਉਹ ਲੱਗ ਥੱਕੇ ਪਭੂਤਾ, ਯਾਨੀ ਕਿ ਆਪਣੇ ਸਰੀਰ ਦੇ ਉੱਪਰ ਪਭੂਤ ਲਗਾਉਂਦੇ ਲਗਾਉਂਦੇ ਥੱਕ ਗਏ। ਇਹਨਾਂ ਦੀ ਤਰਫ ਇੱਕ ਇਸ਼ਾਰਾ ਸਤਿਗੁਰੂ ਕਰਦੇ ਨੇ ਕਿ ਇੱਕ ਬਹੁਤ ਹੀ ਪੁਰਾਣੇ ਸਮੇਂ ਦੇ ਵਿੱਚ ਪੁਸ਼ਪਾਂਗਦ ਨਾਮ ਦਾ ਇੱਕ ਦਾਨਵ ਸੀ। ਉਸ ਦਾਨਵ ਨੇ ਕੀ ਕੀਤਾ ਕਿ ਬਹੁਤ ਜ਼ਿਆਦਾ ਤਪ ਕੀਤਾ ਔਰ ਇਸ ਸ੍ਰਿਸ਼ਟੀ ਦੇ ਉੱਪਰ ਰਾਜ ਕਰਨਾ ਚਾਹੁੰਦਾ ਸੀ। ਦੇਵਤਿਆਂ ਦੇ ਨਾਲ ਉਹਦੀ ਈਰਖਾ ਸੀ। ਜਿਸਲੇ ਤਪ ਉਸਨੇ ਬਹੁਤ ਜ਼ਿਆਦਾ ਕਰ ਲਿਆ, ਉਸਲੇ ਰੁਦਰ ਜੀ ਪ੍ਰਗਟ ਹੋਏ। ਰੁਦਰ ਕਹਿੰਦੇ ਨੇ ਇਹਨਾਂ ਸ਼ਿਵ ਜੀ ਨੂੰ, ਪਾਰਵਤੀ ਦੇ ਨਾਲ ਜਿਸਲੇ ਪ੍ਰਗਟ ਹੋਏ ਤੇ ਉਹਨਾਂ ਨੇ ਕਿਹਾ ਭਗਤ ਮੰਗਾ ਵੀ ਕੀ ਮੰਗਦਾ ਹੈ? ਹੁਣ ਜਦ ਉਸਨੇ ਭਗਤੀ ਕੀਤੀ ਹੈ ਸ਼ਿਵ ਦੀ ਤੇ ਉਹਨਾਂ ਨੇ ਉਹਨੂੰ ਵਰ ਵੀ ਦੇਣਾ ਹੈ, ਮੰਗ ਵੀ ਪੂਰੀ ਕਰਨੀ ਹੈ। ਉਹ ਵੀ ਮਨ ਦੇ ਹੁਕਮ ਦੇ ਵਿੱਚ ਉਸਨੇ ਕੀ ਮੰਗਿਆ? ਕਹਿਣ ਲੱਗਾ ਜੀ ਮੈਨੂੰ ਇੱਕ ਤਾਕਤ ਦੇ ਦਿਓ, ਸਮਰੱਥਾ ਦੇ ਦਿਓ, ਮੈਂ ਇਸ ਜਗਤ ਤੇ ਰਾਜ ਕਰਨਾ ਚਾਹੁੰਦਾ ਵਾਂ ਕਿ ਮੈਂ ਜਿਸ ਦੇ ਸਿਰ ਉੱਪਰ ਹੱਥ ਰੱਖਾਂ ਉਹ ਸਵਾਹ ਹੋ ਜਾਵੇ। ਉਹਨਾਂ ਨੇ ਤਥਾਸਤੂ ਕਹਿਤਾ। ਹੁਣ ਤਥਾਸਤੂ ਕਹਿਣ ਦੇ ਨਾਲ ਹੀ ਇਹਦੀ ਮਨ ਦੀ ਵਿਰਤੀ ਬਦਲੀ ਹੈ। ਕਿਉਂ? ਕਿਉਂਕਿ ਇਹ ਸ਼ਿਵ ਦੇ ਨਾਲ ਪਾਰਵਤੀ ਜੀ ਸਨ, ਇਹਦੀ ਨੀਅਤ ਪਾਰਵਤੀ ਜੀ ਉੱਪਰ ਖੋਟੀ ਹੋ ਗਈ। ਹੁਣ ਵਿਚਾਰ ਕਰਕੇ ਦੇਖੋ, ਹਜ਼ਾਰਾਂ ਸਾਲ ਤਪ ਕੀਤਾ ਹੈ, ਉਸ ਦੇ ਬਾਅਦ ਇੱਕ ਪਲ ਦੇ ਵਿੱਚ ਇਸ ਮਨ ਨੇ ਉਸ ਨੂੰ ਜਾਲ ਦੇ ਵਿੱਚ ਲੈ ਲਿਆ। ਜਿਉਂ ਹੀ ਇਸ ਦੇ ਮਨ ਦੇ ਵਿੱਚ ਇਹ ਵਿਕਾਰ ਆਇਆ ਹੈ, ਸ਼ਿਵ ਜੀ ਨੇ ਜਾਣ ਲਿਆ, ਕਿਉਂਕਿ ਉਹ ਵੀ ਮਾਲਕ ਸਨ, ਪਰਮਾਤਮਾ ਦੀ ਉਹ ਸ਼ਕਤੀ ਉਹਨਾਂ ਦੇ ਅੰਦਰ ਕੰਮ ਕਰਦੀ ਸੀ। ਜਿਸਲੇ ਉਹਨਾਂ ਨੇ ਦੇਖਿਆ ਵੀ ਇਹ ਕੀ ਬਣਿਆ, ਉਹਨਾਂ ਨੇ ਉੱਥੋਂ ਦੌੜ ਲਗਾਈ, ਪਾਰਵਤੀ ਜੀ ਨੂੰ ਨਾਲ ਲਿਆ ਔਰ ਦੌੜ ਲਗਾਈ, ਔਰ ਜਿਸ ਵੀ ਦਿਸ਼ਾ ਵਿੱਚ ਦੌੜ ਲਾਵਣ ਇਹ ਰਾਕਸ਼ਸ ਉਹਨਾਂ ਦੇ ਪਿੱਛੇ ਪਿੱਛੇ। कि इहदा इक्को ही भाव सी कि शिव जी दे उपर हथ रखांगा, उन्हां कोल ही वार लै रहा है, उन्हां दे उपर ही हथ रखांगा, उह सवाह हो जाणगे, पार्वती नूं हासिल कर लवांगा। इह हालत है हिरदे दी काम और कामनी मंगण दी। सो जिथे भी जावण उथे पिछे रख, हुण उन्हां दी जान बचाणी मुश्किल हो गई, साहो साह हो गए। उसले पार्वती जी नूं सोझी आई, उसने की कीता, उह आप ही इस राक्षस दे कोल गई। ਉਹ ਕਹਿਣ ਲੱਗੀ, ਮੂਰਖ ਤੂੰ ਇਹ ਕੀ ਵਾਰ ਪ੍ਰਾਪਤ ਕੀਤਾ ਹੈ, ਇਹ ਸੱਚਾ ਵੀ ਹੈ ਕਿ ਝੂਠਾ? ਕਦੀ ਜਗਤ ਵਿੱਚ ਇਸ ਤਰੀਕੇ ਨਾਲ ਵੀ ਦੇਖਿਆ ਹੈ ਤੂੰ ਕਿ ਇਸ ਤਰੀਕੇ ਦਾ ਵਾਰ ਕਿਸੇ ਨੂੰ ਮਿਲਿਆ, ਕਿਸੇ ਦੇ ਸਿਰ ਉਪਰ ਹੱਥ ਰੱਖੋ ਔਰ ਸਵਾਹ ਹੋ ਜਾਵੇ? ਕਹਿਣ ਲੱਗਾ ਜੀ ਨਹੀਂ। ਕਹਿਣ ਲੱਗਾ ਫਿਰ ਤੂੰ ਮੈਨੂੰ ਕਿਸ ਤਰ੍ਹਾਂ ਹਾਸਲ ਕਰ ਲਏਗਾ ਭਾਈ? ਹੁਣ ਜਦ ਕਾਮਨੀ ਸਾਹਮਣੇ ਮੌਜੂਦ ਹੈ, ਉਹਦੀ ਮੱਤ ਮਾਰੀ ਗਈ। ਅਸੀਂ ਕੀ ਦੇਖਦੇ ਹਾਂ ਇਸ ਜਗਤ ਦੇ ਵਿੱਚ, ਕਈ ਵਾਰੀ ਕੀ ਹੁੰਦਾ, ਅਸੀਂ ਕਰਮ ਕਰ ਜਾਂਦੇ ਹਾਂ ਪਰ ਬਾਅਦ ਵਿੱਚ ਕੀ ਕਹਿੰਦੇ, ਯਾਰ ਉਸਲੇ ਮੇਰੀ ਮੱਤ ਮਾਰੀ ਗਈ ਸੀ, ਮੱਤ ਨੇ ਕੰਮ ਨਹੀਂ ਕੀਤਾ। ਉਹਦਾ ਭਾਵ ਕੀ ਹੈ ਕਿ ਕਰਮਾਂ ਅਨੁਸਾਰ ਜਿਹੜੀ ਵਿਰਤੀ ਹੈ, ਉਹ ਕਲਪਾਂ ਦੇ ਬਾਅਦ ਵੀ ਆਪਣਾ ਪ੍ਰਭਾਵਕਾਰੀ ਬੰਧਨ ਲੈ ਕਰਕੇ ਆਉਂਦੀ ਹੈ, ਯਾਨੀ ਉਸ ਬੰਧਨ ਤੋਂ ਅਸੀਂ ਮੁਕਤ ਨਹੀਂ ਹੋ ਸਕਦੇ। ਸੋ ਇਹ ਭਾਵ ਹੈ ਇਹ ਮਨ ਔਰ ਮਾਇਆ ਦਾ, ਇਸ ਦੇ ਅਧੀਨ ਚੋਂ ਅਸੀਂ ਨਿਕਲ ਨਹੀਂ ਸਕਦੇ। ਉਹਦੀ ਵੀ ਰਾਕਸ਼ਸ ਦੀ ਵੀ ਮੱਤ ਮਾਰੀ ਗਈ, ਉਹ ਇਹ ਨਹੀਂ ਵੀ ਕਿ ਮੈਂ ਹਾਸਲ ਕਰਾਂ, ਉਹ ਕਹਿਣ ਲੱਗਾ ਫਿਰ ਕੀ ਕੀਤਾ ਜਾਏ? ਹੁਣ ਉਸ ਵਕਤ ਜਿਸ ਜਗ੍ਹਾ ਮੌਜੂਦ ਸਨ, ਅੱਗੇ ਪਿੱਛੇ ਕੁਝ ਵੀ ਨਹੀਂ ਸੀ, ਹੁਣ ਬਨਸਪਤੀ ਵਗੈਰਾ ਤੇ ਇਹਨਾਂ ਲੋਕਾਂ ਦੇ ਵਿੱਚ ਹੀ ਹੈ, ਜੀਵ ਜੰਤੂ ਇਹਨਾਂ ਲੋਕਾਂ, ਹੁਣ ਸੂਖਮ ਮਹਾਕਾਰਨ ਦੇਸ਼ਾਂ ਦੇ ਵਿੱਚ ਕੀ ਮਿਲਣਾ ਸੀ? ਤੇ ਉਸ ਲਈ ਫਿਰ ਪਾਰਵਤੀ ਉਹਨੂੰ ਸਲਾਹ ਦੇ ਰਹੀ ਹੈ, ਕਹਿਣ ਲੱਗੀ ਭਾਈ ਇਸ ਤਰ੍ਹਾਂ ਕਰ, ਮੇਰੇ ਸਿਰ ਤੇ ਹੱਥ ਰੱਖ ਕਰਕੇ ਦੇਖ ਲੈ, ਅਗਰ ਮੈਂ ਸਵਾਹ ਹੋ ਗਈ ਤੇ ਨਹੀਂ, ਜੇ ਨਾ ਹੋਈ ਤੇ ਫਿਰ ਇਹਦਾ ਮਤਲਬ ਹੈ ਤੂੰ ਝੂਠ ਹੈ, ਮੈਂ ਉਹਨੂੰ ਹਾਸਲ ਨਹੀਂ ਕਰ ਸਕਦਾ। ਉਹਨੇ ਰੋਣਾ ਸ਼ੁਰੂ ਕਰਤਾ, ਕਹਿਣਾ ਇਹ ਕਿਸ ਤਰ੍ਹਾਂ ਹੋ ਸਕਦਾ ਵੀ ਮੈਂ ਤਾਂ ਤੈਨੂੰ ਹਾਸਲ ਕਰਨਾ ਚਾਹੁੰਦਾ, ਤੈਨੂੰ ਸਵਾਹ ਕਰਕੇ ਮੈਨੂੰ ਕੀ ਮਿਲੇਗਾ? ਇਹ ਨਹੀਂ ਹੋ ਸਕਦਾ। ਉਹ ਫਿਰ ਉਹਨੇ ਸਲਾਹ ਦਿੱਤੀ, ਹੁਣ ਪਾਰਵਤੀ ਜੋ ਬੜੀ ਚਲਾਕੀ ਦੇ ਨਾਲ ਉਸਨੂੰ ਲਪੇਟੇ ਚ ਲੈ ਰਹੀ ਹੈ, ਉਸਦੇ ਮਨ ਵਿਕਾਰ ਪ੍ਰਗਟ ਹੋਈ ਜਾ ਰਹੇ ਨੇ, ਉਹਨੂੰ ਫਿਰ ਕੀ ਸਲਾਹ ਦਿੰਦੀ? ਕਹਿੰਦੀ ਫਿਰ ਤੂੰ ਇਸ ਤਰ੍ਹਾਂ ਕਰ, ਆਪਣੇ ਸਿਰ ਦੇ ਉੱਪਰ ਹੀ ਤੂੰ ਹੱਥ ਨੂੰ ਰੱਖ ਲੈ, ਅਗਰ ਦੋ ਚਾਰ ਵਾਲ ਸੜਨਗੇ ਨਾ ਤੂੰ ਹੱਥ ਨੂੰ ਹਟਾ ਲਈ। ਹੁਣ ਇਹ ਇੱਕ ਐਸੀ ਦਲੀਲ ਸੀ ਜਿਹੜੀ ਉਸਦੇ ਮਨ ਦੇ ਵਿੱਚ ਪਾ ਗਈ, ਯਾਨੀ ਕਿ ਮਤ ਮਾਰੀ ਗਈ। ਉਹ ਕਹਿਣ ਲੱਗਾ ਚਲੋ ਭਈਆ ਠੀਕ ਹੈ, ਉਹਨੇ ਸਿਰ ਦੇ ਉੱਪਰ ਆਪਣੇ ਹੱਥ ਰੱਖਿਆ ਔਰ ਸਵਾਹ ਹੋ ਗਿਆ, ਯਾਨੀ ਇੱਕ ਪਲ ਦੇ ਵਿੱਚ ਹੀ ਉਹ ਸਾਰਾ ਕੰਮ ਖਤਮ ਹੋ ਗਿਆ। ਔਰ ਖਤਮ ਕਿਸ ਨੇ ਕੀਤਾ? ਮਨ ਨੇ, ਮਨ ਦੇ ਵਿਕਾਰ ਨੇ, ਵਿਕਾਰ ਨੇ ਹੀ ਉਹ ਸਾਰੀ ਤਪ ਜੋ ਕੀਤੇ ਸਨ, ਸਾਰੀਆਂ ਅੱਧੀਆਂ ਸਿੱਧੀਆਂ ਤਾਕਤਾਂ ਖਤਮ ਕਰਤੀਆਂ। ਯਾਨੀ ਇਹ ਅਸਰ ਹੈ ਰਾਕਸ਼ਸਾਂ ਔਰ ਦੇਵਤਾਂ ਦਾ, ਜਿਸ ਨੂੰ ਕਿ ਅਸੀਂ ਇਹ ਕਹਿੰਦੇ ਹਾਂ ਕਿ ਸ਼ਿਵ ਜੀ ਇਸ ਸ੍ਰਿਸ਼ਟੀ ਦੇ ਵਿੱਚ ਚੋਲਿਆਂ ਦਾ ਵਾਪਸ ਲੈਣ ਦਾ ਕੰਮ ਕਰਦੇ ਨੇ, ਉਹ ਖੁਦ ਆਵਾਗਮਨ ਦੇ ਵਿੱਚ ਮੌਜੂਦ ਨੇ। ਔਰ ਉਹਨਾਂ ਦੀ ਹਸਤੀ ਕੀ ਹੈ ਕਿ ਅਣਗਿਣਤ ਬ੍ਰਹਮੰਡਾਂ ਦੇ ਵਿੱਚ ਅਣਗਿਣਤ ਬ੍ਰਹਮਾ ਵਿਸ਼ਨੂੰ ਔਰ ਸ਼ਿਵ ਮੌਜੂਦ ਨੇ। ਤੋ ਅਣਗਿਣਤ ਇਸ ਕਰਕੇ ਨੇ, ਕਿਸ ਤਰੀਕੇ ਦੇ ਨਾਲ, ਜਿਸ ਤਰ੍ਹਾਂ ਸਮੁੰਦਰ ਦੇ ਕਿਨਾਰੇ ਅਸੀਂ ਕੀ ਦੇਖਦੇ ਹਾਂ, ਸੀਪ ਪਏ ਹੁੰਦੇ ਨੇ, ਘੋਂਗੇ ਪਏ ਹੁੰਦੇ ਨੇ, ਜਿੰਨੀ ਰੇਤ ਪੱਟੋ ਉਨੇ ਹੀ ਨਿਕਲਦੇ ਨੇ। ਉਸੇ ਤਰੀਕੇ ਦੇ ਨਾਲ ਅਗਰ ਅਸੀਂ ਇਸ ਬ੍ਰਹਮੰਡ ਦੀ ਖੋਜ ਸ਼ੁਰੂ ਕਰ ਦਈਏ ਨਾ, ਤੇ ਇਤਨੀਆਂ ਪ੍ਰਿਥਵੀਆਂ, ਇਤਨੇ ਕੇਤੇ, ਇੰਦ, ਚੰਦ, ਸੂਰ, ਕੇਤੇ, ਮੰਡਲ, ਦੇਸ਼, ਯਾਨੀ ਇਤਨੇ ਦੇਸ਼, ਇਤਨੇ ਮੰਡਲ ਔਰ ਇਤਨੇ ਚੰਦ, ਸੂਰਜ, ਤਾਰੇ ਨੇ ਕਿ ਅਸੀਂ ਉਹਨਾਂ ਦੀ ਗਿਣਤੀ ਕਰ ਹੀ ਨਹੀਂ ਸਕਦੇ। ਅਣਗਿਣਤ ਯੁਗਾਂ ਤੱਕ ਜਨਮ ਲੈ ਲਾ ਕੇ ਅਗਰ ਅਸੀਂ ਲੱਗੇ ਰਹੀਏ, ਇਸੇ ਕਰਕੇ ਉਸ ਇੱਕ ਨੂੰ ਪਰਮਾਤਮਾ ਨੂੰ ਅਸੀਂ ਅਲੱਖ ਕਹਿੰਦੇ ਹਾਂ ਕਿ ਉਹਨੂੰ ਲਖਿਆ ਨਹੀਂ ਜਾ ਸਕਦਾ। ਤੋ ਇਹ ਜਿਹੜੀ ਚੀਜ਼ ਮਨ ਔਰ ਮਾਇਆ ਤਿੰਨ ਗੁਣਾਂ ਦੇ ਅਧੀਨ ਹੈ ਔਰ ਤ੍ਰਿਲੋਕੀ ਤੱਕ ਦਾ ਰਾਜ ਹੈ ਔਰ ਇਹ ਕਾਲ ਦੇ ਅਧੀਨ ਹੈ ਔਰ ਇਹ ਮਜ਼ਬੂਨ ਜੋ ਹੈ ਸਮਝਣ ਵਾਲਾ ਹੈ ਔਰ ਇਸੀ ਮਜ਼ਬੂਨ ਨੂੰ ਸਮਝਾਉਣ ਵਾਸਤੇ ਸਤਿਗੁਰੂ ਸਤਸੰਗ ਕਰਦੇ ਨੇ ਜਾਂ ਆਪਣੀ ਸੱਚ ਦੀ ਬਾਣੀ, ਸੱਚ ਦਾ ਹੋਕਾ ਦਿੰਦੇ ਨੇ। ਜਿਹੜੀ ਜੀਵਾਤਮਾ ਇਸ ਨੂੰ ਸਮਝ ਲੈਂਦੀ ਹੈ, ਉਸ ਦੇ ਉੱਪਰ ਚੱਲਣ ਲੱਗ ਜਾਂਦੀ ਹੈ, ਉਹ ਜ਼ਰੂਰੀ ਗੱਲ ਹੈ ਸਤਿਗੁਰੂ ਉਸਦੀ ਬਾਂਹ ਪਕੜ ਲੈਂਦੇ ਨੇ। ਉਸ ਦੇ ਵਿੱਚ ਇਹ ਨਹੀਂ ਵਿਚਾਰ ਕੀਤਾ ਜਾਂਦਾ ਕਿ ਉਹ ਮੱਥਾ ਕਿਸ ਨੂੰ ਟੇਕ ਰਹੀ ਹੈ। ਕਿਉਂ? ਕਿਉਂਕਿ ਉਹ ਆਪਣੀ ਪ੍ਰੈਕਟੀਕਲ ਜ਼ਿੰਦਗੀ ਦੇ ਵਿੱਚ ਪੂਰਨ ਤੌਰ ਤੇ ਇਮਾਨਦਾਰ ਹੁੰਦੀ ਹੈ ਔਰ ਜਿਤਨੇ ਵੀ ਪੁਰਾਣੇ ਸੰਤ ਹੋਏ ਨੇ ਇਸ ਯੁੱਗ ਦੇ ਵਿੱਚ, ਉਹਨਾਂ ਦੇ ਅਗਰ ਇਤਿਹਾਸ ਪੜ੍ਹੀਏ ਤੇ ਸਾਰਾ ਮਜ਼ਬੂਨ ਸਪਸ਼ਟ ਹੋ ਜਾਂਦਾ ਕਿ ਯਾਨੀ ਕਿ ਉਹਨਾਂ ਨੇ ਅੰਦਰੋਂ ਔਰ ਬਾਹਰੋਂ ਸਫਾਈ ਕਰ ਲਈ ਸੀ ਪਰ ਪ੍ਰਗਟ ਰੂਪ ਦੇ ਵਿੱਚ ਉਹ ਕੋਈ ਕਰਮ ਕਰ ਰਹੇ ਸੀ। ਸੋ ਇਹ ਭੇਦ ਹੈ ਸਮਝਣ ਵਾਲਾ ਕਿ ਸਾਹਮਣੇ ਕੁਛ ਨਾ ਕੁਛ ਈਸਟ ਯਾਨੀ ਕੋਈ ਨਾ ਕੀ ਚਿੰਨ੍ਹ ਤੇ ਅਸੀਂ ਰੱਖਣਾ ਹੈ। ਹੁਣ ਅਸੀਂ ਗੁਰੂ ਘਰ ਦੇ ਵਿੱਚ ਆਉਂਦੇ ਹਾਂ, ਮੱਥਾ ਟੇਕਦੇ ਹਾਂ, ਇੱਕ ਚਿਰਾਗ ਜਲ ਰਿਹਾ ਹੈ ਔਰ ਇੱਕ ਪੱਥਰ ਜਾਂ ਮਿੱਟੀ ਦੇ ਨਾਲ ਲੇਪ ਨਾਲ ਇੱਕ ਜਗ੍ਹਾ ਬਣਾਈ ਹੋਈ ਹੈ ਜਾਂ ਇਸ ਤੋਂ ਇਲਾਵਾ ਕੋਈ ਹੋਰ ਵੀ ਚੀਜ਼ ਹੈ, ਚੇਤਨ ਹੈ, ਪ੍ਰਗਟ ਹੈ ਤੇ ਕਿਹੜੀ ਜਗ੍ਹਾ ਨਹੀਂ ਹੈ? ਸਾਡੇ ਅੰਤਰ ਦੇ ਵੀ ਸਭ ਤੋਂ ਪਹਿਲੇ ਤਾਂ ਚੇਤਨ ਪ੍ਰਗਟ ਹੈ। ਉਹ ਪ੍ਰਗਟ ਨਹੀਂ ਹੋਵੇ ਤੇ ਅਸੀਂ ਕੰਮ ਨਹੀਂ ਕਰ ਸਕਦੇ ਪਰ ਉਸ ਦੇ ਬਾਅਦ ਵੀ ਅਸੀਂ ਮੱਥਾ ਟੇਕਦੇ ਹਾਂ। ਤੋ ਇਹ ਭੇਦ ਬੜਾ ਗਹਿਰਾ ਔਰ ਸਮਝਣ ਵਾਲਾ ਹੈ। ਯਾਨੀ ਕਿ ਜਦ ਤੱਕ ਧਰਮ ਦਾ ਕਰਮ ਨਹੀਂ ਬਣਦਾ, ਹੁਣ ਧਰਮ ਕੀ ਹੈ? ਈਸ਼ਵਰ ਨੂੰ ਧਾਰਨ ਕਰਨਾ। ਉਸ ਨੂੰ ਧਾਰਨ ਕਰਨ ਦਾ ਜੋ ਕਰਮ ਹੈ ਉਹ ਕੀ ਹੈ ਕਿ ਇਸ ਜੀਵਾਤਮਾ ਦੀ ਸਫਾਈ। ਉਹ ਜਦ ਤੱਕ ਇਹ ਸਫਾਈ ਨਹੀਂ ਨਾ ਹੋ ਜਾਏਗੀ ਤਦ ਤੱਕ ਉਹਦੇ ਸਾਹਮਣੇ ਇੱਕ ਚਿੰਨ੍ਹ ਰੱਖਣਾ ਪੈਂਦਾ ਹੈ ਅਵਤਾਰ ਦੇ ਰੂਪ ਵਿੱਚ, ਪ੍ਰਗਟ ਦੇ ਰੂਪ ਵਿੱਚ। ਹੁਣ ਉਹ ਪ੍ਰਗਟ ਚਾਹੇ ਉਹ ਜੜ ਹੈ ਜਾਂ ਚੇਤਨ, ਇਸ ਦੇ ਉੱਪਰ ਸਤਿਗੁਰੂ ਜੋ ਹੈ ਧਿਆਨ ਨਹੀਂ ਦਿੰਦੇ। ਸੋ ਇਹ ਮਜ਼ਬੂਨ ਬੜਾ ਗਹਿਰਾ ਅਰਥ ਰੱਖਦਾ ਹੈ, ਵਿਚਾਰ ਕਰਨ ਵਾਲਾ ਹੈ ਤੇ ਸਤਿਗੁਰਾਂ ਨੇ ਇਹ ਦੇਖਣਾ ਹੈ ਕਿ ਜੀਵਾਤਮਾ ਦੀ ਸਫਾਈ ਅੰਦਰੋਂ ਬਾਹਰੋਂ ਹੋ ਚੁੱਕੀ ਹੈ ਜਾਂ ਨਹੀਂ, ਉਹ ਤੜਫ ਰਹੀ ਹੈ ਜਾਂ ਨਹੀਂ। ਅਗਰ ਤੜਫ ਨਹੀਂ ਹੈ, ਸਫਾਈ ਕਰਨ ਦਾ ਕੋਈ ਉਪਰਾਲਾ ਨਹੀਂ ਹੈ, ਅੱਜ ਜ਼ਿੰਦਗੀ ਦੇ ਆਖਰੀ ਸਟੇਜ ਦੇ ਵਿੱਚ आज तक जितने भी ऐसी कर्म कीते ने, क्या उन्हों का बंधनकारी प्रभाव जो है त्रिकुटी जमा नहीं हो चुका? अगर हो चुका है तो फिर असि किस अंकार या किस भरम दे विच बैठे हैं? किस तरीके दे नाल इसका नाश होएगा? कर्म जो एक पल एक क्षण भी असि स्थिर नहीं रह सकते, ये ज्ञान है गीता का। अगर एक पल भी असि स्थिर नहीं रह सकते तो किस तरीके दे नाल असि चल रहे हैं? इसका भाव है कि कर्म हो रहा है, तो कर्म किस लोक दे विच नहीं हो रहा? क्या सूक्ष्म लोकां दे विच कर्म नहीं ने? क्या कारण लोकां दे विच कर्म नहीं ने? ये भी एक उत्तम भोगी जूना ने, यानी कि जीवात्मा जिस भी शरीर दे विच जाएगी, अगर इस लोक की एक सीमा है ना, तो उन्हां लोकां दी भी एक सीमा है। उस सीमा तो पहली तुक विच ही सतगुरां ने स्पष्ट किया सी कि पारे, यानी कि पार नहीं जा सकते। यानी कि अगर सूक्ष्म लोक दे विच देवी देवतां दे लोक दे विच असीं अगर आ भी जावांगे, चले भी जावांगे अच्छे कर्म करके, तो उस लोक तो असीं पार नहीं जा सकते। यानी कि उस सत नूं सत पुरुष नूं प्राप्त नहीं कर सकते। उस तो बाद सानूं फिर इसी लोक दे विच आना पेगा, इसी मनुखे जन्म विच। इसी करके इन्हां तिन्हां लोकां दे विच सब तो उत्तम भोगी जून जो है वह मनुखे जन्म नूं किया गया, कि मनुखे जन्म दे विच आ करके ही असीं उस अवतार नूं उस सच नूं प्राप्त कर सकते हैं। और असीं मन दे भ्रम विच आ करके इस झूठे अवतार नूं प्राप्त करन लगे हैं। हुण झूठा किस तरह? हुण विचार करन वाली गल है कि उन्हां दे अंदर जो ईश्वरी ताकत काम कर रही है वह कोई झूठ थोड़ी है, वह तो सच है, पर उस तो उत्ते भी एक ताकत मौजूद है। यानी उसी ताकत का यह अंश है, अंग नूं प्राप्त करके असीं मुक्ति यानी शरीर नूं प्राप्त नहीं कर सकते। शरीर है सतपुरुष, अंग है काल पुरुष, यानी कि उसका एक अंग है, उसकी एक कला है। असीं 36 कला पूरण कहंदे आ सतगुरु नूं। हुण उह 36 कला चो सिर्फ एक कला है काल पुरुष, और वह काल पुरुष के अधीन अनगिनत ब्रह्मांड है, और अनगिनत ब्रह्मांडा का अनगिनत इंचार्ज है। हुण विचार करके देखो भी किस तरीके दे नाल असीं इस सूक्ष्म जाल के अवतारा चो निकल सकते हाँ। सो यह विचार करन दा मजबूर है। और इस तुक दे विच जो सतगुरां ने उदाहरण दे जरिए स्पष्ट किया है कि देवी और देवते और राक्षस ए काल दी एक लीला है, उन्हें पहले एक ताकत नूं प्रबल करना है, फिर दूसरे कोलो तप कराना है यानी कर्म कांड कराना है, फिर दूसरे नूं अपनी समर्था दे करके विष्णु दे जरिए उस नूं लड़ा करके आवागमन पक्की करनी है और अपना राज बहाल करना है। यानी कि 84 लाख पिंजरे इसी तरीके दे नाल, क्योंकि भूतां दी भी जूनी है, देवी देवत्यां दी भी जूनी है, और भी कई तरीके दे किनार भुगत हन और सारे दी जूनी है। यानी ये सारे चोले किस तरीके दे नाल चलणगे? ये बड़ी सियाणत और चतुराई दे नाल काल जो है अवतारा दे जरिए इस लीला नूं चला रहा है, और ये लीला नूं चलाना यानी कि प्रदर्शन करना उस ताकत दा काल दे लई बहुत जरूरी है। अगर वह प्रदर्शन नहीं करेगा तो जीवात्मा परम विच नहीं आ सकती, और इस नूं प्रमाण लई ही वह अपनी ताकत जो है प्रगट करता है। और अगली तुक भी स्पष्ट करते ने, सहज सुख आनंद नाम रस। सहज सुख और आनंद ये तीन शब्द ने। हुण सहज कित्थे है? सहज सिर्फ सचखंड च है। हुण सुख की है? जीवात्मा दा सदा लई आवागमन तो मुक्त होना, यह है सुख। और आनंद, आनंद की अवस्था है सिर्फ सतपुरुष की गोद। हुण सतगुरु उपदेश करते ने इन्हां तिन्हां शब्दां दे जरिए कि अगर तू सचखंड नूं प्राप्त करना चाहता है, सदा लई उस सतपुरुष की गोद यानी कि आनंद की अवस्था दे विच रहना चाहता है, सदा लई आवागमन तो मुक्त होना चाहता है, ते नाम रस, नाम दे रस नूं प्राप्त कर। हर संती मंगल गाया। और हर संती दा की भाव है? हरि किथे है? सतपुरुष है संतां दे विच। हुण संती मंगल गाया, हुण संतां दे नाल मंगल गाने दा गलत अर्थ असीं कढ़दे आ। की कढ़दे आ? कि उहे लै करके गुरबाणी नूं गाणा शुरू कर दिंदे आ। ये बड़ा ही अधूरा अर्थ है। इस तरीके दे नाल उस नाम दे रस नूं प्राप्त नहीं कीता जा सकता। नाम दा रस की है? ये रस क्यों क्या है? नाम क्यों? नाम है आवाज और ज्योत स्वरूप। हुण ज्योत स्वरूप है ते आत्मा की है? इनू आत्मा नूं स्त्री लिंग दे विच इस जगत दे विच प्रगट कीता गया है, यानी के ए स्त्री लिंग यानी के उस परमात्मा दा अंश यानी के उस दी अर्धांगनी है। इसने उसने प्रीतम दे विच लीन होना है। स्त्री लिंग होने करके इस नूं प्यासा किया गया है कि यह प्यासी है। हुण प्यासी दी भाव जो है कि प्यास किवें बुझेगी? वह सिर्फ और सिर्फ पानी दे नाल यानी के पीण दे नाल। हुण इत्थे पीण वाली गल की है? उन्होंने अमृत दा रस दिता है, नाम दा रस दिता है। यानी के नाम की है? वह आवाज और जोत स्वरूप है। यानी कि उस परमात्मा की आवाज और जोत नूं प्राप्त करना चाहते हो अंतर दे विच, ते यानी कि इस रस नूं तां ही प्राप्त कर पाओगे जिसले सतगुरु दे उपदेश उपर चलोगे। मंगल गाया, मंगल दा की भाव है? हुण मंगल की है? मंगल सिर्फ और सिर्फ इको ही है।